ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੀ ਕਿਲ ਬਿਖ ਦੁਖੀ ਉਤਰੇ ਗੁਰਨਾਮ ਦਿਓ ਰਿਨ ਲਾਥਾ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੀ ਕਿਲ ਬਿਖ ਦੁਖੀ ਉਤਰੇ ਗੁਰਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰਾ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨਾ ਸੇਵੇ ਕਬਹੂ ਤਿਨ ਸਭ ਜਨਮ ਅਕਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲ ਓ ਜਨਮ ਸੁਨਾਥਾ ਮੋਹ ਕਉ ਕੀਜਾ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮੇ ਅੰਦੁਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ ਹਮੇ ਅੰਦੁਲੇ ਕੋ ਗੋਰੇ ਅੰਚਲ ਦੀਜਾ ਜਨ ਨਾਨਕ ਚਲਹਿ ਮਿਲੰਥਾ ਹਮੇ ਅੰਦੁਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ ਹਮੇ ਅੰਦੁਲੇ ਕੋ ਗੋਰੇ ਅੰਚਲ ਦੀਜਾ ਜਨ ਨਾਨਕ ਚਲਹਿ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਏ ਪਾਵਨ ਸ੍ਰੀ ਮੁੱਖ ਵਾਕ ਸਾਹਿਬ ਜੀ ਦੀ ਕਥਾ ਵਿਚਾਰ ਕਰਨ ਅਤੇ ਸੁਣ ਲਈ ਅਤੇ ਮੀਡੀਆ ਦੇ ਸਾਧਨ ਰਾਹੀਂ ਆਪੋ ਆਪਣੇ ਘਰਾਂ ਵਿੱਚ ਜੁੜ ਮਿਲ ਬੈਠੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਗੁਰਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪਾਵਨ ਸ੍ਰੀ ਮੁੱਖ ਵਾਕ ਸਾਹਿਬ ਜੀ ਦੇ ਅੰਦਰ ਧੰਨ ਸੋਢੀ ਸੁਲਤਾਨ ਪਿਤਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਆਰੰਭਤਾ ਕੀਤੀ ਤੇ ਬੜੀ ਉੱਚੀ ਅਵਸਥਾ ਦਾ ਜ਼ਿਕਰ ਕੀਤਾ ਜਿਸ ਨੂੰ ਘਾਲਦਿਆਂ ਘਾਲਦਿਆਂ ਕਈ ਜਨਮ ਮਨੁੱਖਾ ਜਨਮ ਹੀ ਨਿਕਲ ਜਾਂਦੇ ਆ। ਹਿਰਦੇ ਵਿੱਚ ਨਾਮ ਵਸਣ ਦਾ ਸਤਿਗੁਰਾਂ ਨੇ ਜ਼ਿਕਰ ਕੀਤਾ। ਬੜੀ ਔਖੀ ਘਾਟੀ ਹੈ ਜੀ ਤੇ ਬੜੇ ਵਿਰਲੇ ਵਿਰਲੇ ਹੀ ਪਾਰ ਕਰਦੇ ਆ। ਮਨੁੱਖਾ ਜਨਮ ਹੀ ਕਈ ਲੱਗ ਜਾਂਦੇ ਆ, ਤੁਰਦੇ ਤੇ ਬੜੇ ਆ ਪਰ ਪਹੁੰਚਦੇ ਵਿਰਲੇ ਆ। ਜਿਹੜੇ ਪਹੁੰਚ ਗਏ ਹਿਰਦੇ ਵਿੱਚ ਨਾਮ ਵਸ ਗਿਆ, ਜ਼ਿਕਰ ਕੀਤਾ ਸੱਚੇ ਪਾਤਸ਼ਾਹ ਜੀ ਨੇ। ਰਹਾਉ ਦੇ ਬੰਦ ਵਿੱਚ ਸੱਚੇ ਪਾਤਸ਼ਾਹ ਜੀ ਨੇ ਰਾਮ ਨਾਮ ਸਭ ਅਰਥਾ ਕਿ ਸਭ ਕੁਛ ਪਰਮੇਸ਼ਰ ਦਾ ਨਾਮ ਹੈ, ਲੋਕ ਵੀ ਸੁਹੇਲਾ ਕਰਨ ਵਾਲਾ ਤੇ ਪਰਲੋਕ ਵੀ ਸੁਹੇਲਾ ਕਰਨ ਵਾਲਾ। ਉਸ ਤੋਂ ਅੱਗੇ ਫਿਰ ਸੱਚੇ ਪਾਤਸ਼ਾਹ ਜੀ ਨੇ ਸਾਵਧਾਨ ਕੀਤਾ ਕਿ ਜਿਨ੍ਹਾਂ ਨੇ ਨਾਮ ਨਹੀਂ ਜਪਿਆ ਜਨਮ ਵਿਅਰਥ ਗਿਆ, ਨਹੀਂ ਸਫਲਾ ਕਰ ਸਕੇ, ਖਾਲੀ ਚਲੇ ਗਏ। ਪਰ ਫਿਰ ਕਿਰਪਾ ਕਰਕੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦ੍ਰਿੜ ਕਰਵਾਇਆ ਕਿ ਨਾਮ ਜਪਿਆ ਜਿਨ੍ਹਾਂ ਨੇ ਉਹਨਾਂ ਨੇ ਇਸ ਜਨਮ ਨੂੰ ਸਫਲ ਕਰ ਲਿਆ। ਤੁਰਨਾ ਸਿੱਖ ਨੇ, ਘਾਲਣਾ ਘਾਲਣੀ ਹੈ, ਗੁਰੂ ਰਹਿਮਤ ਕਰੇਗਾ, ਮਿਹਰ ਪਰ ਕਰੇਗਾ। ਪਰ ਇਹ ਵੀ ਜ਼ਿਕਰ ਕੀਤਾ ਕਿ ਹਮ ਅੰਧਲੇ ਕਉ ਗੁਰ ਅੰਚਲ ਦੀਜੈ, ਲੜ ਫੜ ਕੇ ਰੱਖਣਾ ਗੁਰੂ ਦਾ, ਗੁਰੂ ਦੀ ਮਤ ਨੂੰ ਧਾਰਨ ਕਰਨਾ, ਆਪਣੀ ਮਤ ਨੂੰ ਤਿਆਗਣਾ ਤੇ ਲੜ ਫੜਨਾ। ਲੜ ਅਸਲ ਦੇ ਵਿੱਚ ਮਨੁੱਖ ਉਦੋਂ ਹੀ ਫੜਦਾ ਜਦੋਂ ਉਹਨੂੰ ਆਪਣੀਆਂ ਅੱਖਾਂ 'ਤੇ ਫਿਰ ਯਕੀਨ ਨਹੀਂ ਹੁੰਦਾ, ਤਦੋਂ ਤੱਕ ਲੜ ਨਹੀਂ ਫੜਦਾ। ਲੜ ਫੜ ਕੇ ਰੱਖਣ ਦਾ ਵੀ ਜ਼ਿਕਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੀਤਾ। ਆਓ ਜਿਵੇਂ ਜਿਵੇਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਮਿਹਰਾਮਤ ਕਰਦੇ ਨੇ, ਵਿਵੇਕ ਬੁੱਧ ਬਲ ਬੁੱਧ ਸਮਰੱਥਾ ਬਖਸ਼ਿਸ਼ ਕਰਦੇ ਹੈ, ਉਵੇਂ ਉਵੇਂ ਆਪਾਂ ਰਲ ਮਿਲ ਕਰਕੇ ਅੱਜ ਦੇ ਸ਼੍ਰੀ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਦੀ ਪ੍ਰਾਰੰਭਤਾ ਕਰਦੇ ਹਾਂ। ਇੱਕ ਵਾਰੀ ਸਾਰੇ ਹੀ ਦੋਵੇਂ ਹੱਥ ਜੋੜ ਕੇ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਨ ਦਾ ਯਤਨ ਕਰਦੇ ਹੋਏ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਚੌਥਾ।
ਅੱਜ ਦਾ ਪਾਵਨ ਸ਼੍ਰੀ ਮੁੱਖ ਵਾਕ ਸਾਹਿਬ ਜੀ ਰਾਗ ਜੈਤਸਰੀ ਦੇ ਅੰਦਰ ਮਹੱਲਾ ਚੌਥਾ, ਇਸ ਨਗਰੀ ਦੇ ਬਾਨੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ।
ਘਰ ਪਹਿਲਾ ਚੌਪਦੀ,
ਪਹਿਲੇ ਘਰ ਸੁਰ ਤਾਲ ਵਿੱਚ ਇਸ ਸ਼ਬਦ ਨੂੰ ਗਾਇਨ ਦੀ ਸੱਚੇ ਪਾਤਸ਼ਾਹ ਜੀ ਨੇ ਆਗਿਆ ਕੀਤੀ ਹੈ। ਚਾਉ ਪਦੇ, ਚਾਰ ਪਦਿਆਂ ਵਾਲਾ ਇਹ ਪਾਵਨ ਸ਼੍ਰੀ ਮੁੱਖ ਵਾਕ ਸਾਹਿਬ ਜੀ ਹੈ।
ਇੱਕ ਓਅੰਕਾਰ,
ਪਰਿਪੂਰਨ ਪਰਮਾਤਮਾ ਇੱਕ ਹੈ, ਓਅੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਇਹ ਚ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਉਸ ਦੀ ਪਾਲਣਾ ਵੀ ਕਰਦਾ ਤੇ ਫਿਰ ਲੈਤਾ ਕਰਨ ਵਾਲਾ, ਜੋ ਸਾਰਿਆਂ ਦਾ ਪ੍ਰਕਾਸ਼ਕ ਹੈ।
ਸਤਿਗੁਰ ਪ੍ਰਸਾਦ,
ਐਸੇ ਮਹਾਨ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਸਤਿਗੁਰ ਸੱਚੇ ਗੁਰਾਂ ਦੀ ਪ੍ਰਸਾਦ ਕਹੀਏ ਕਿਰਪਾ ਦੁਆਰਾ ਮਿਲਦੀ ਹੈ।
ਮੇਰਾ ਹੀਰਾ ਰਤਨ ਨਾਮ ਹਰ ਬਸਿਆ।
ਸੱਚੇ ਪਾਤਸ਼ਾਹ ਜੀ ਨੇ ਬੜੀ ਉੱਚੀ ਅਵਸਥਾ ਦਾ ਜ਼ਿਕਰ ਕੀਤਾ। ਇੰਜ ਕਹਿ ਲਓ ਜਿਵੇਂ ਇੱਕ ਕਿਸਾਨ ਜ਼ਮੀਨ ਵਾਹੁੰਦਾ, ਪਾਣੀ ਦਿੰਦਾ, ਵੱਤਰ ਆਉਂਦਾ, ਬੀਜ ਪਾਉਂਦਾ ਤੇ ਫਿਰ ਉਸ ਨੂੰ ਖਾਦ ਪਾਣੀ ਪਾਉਂਦਾ, ਨਦੀਨ ਕੱਢਦਾ ਤੇ ਉਸ ਨੂੰ ਜਦੋਂ ਫਲ ਪ੍ਰਾਪਤ ਹੁੰਦਾ, ਬੜੀ ਲੰਮੀ ਚੌੜੀ ਘਾਲਣਾ ਘਾਲਣ ਤੋਂ ਬਾਅਦ ਉਸ ਨੂੰ ਜਾ ਕੇ ਫਲ ਪ੍ਰਾਪਤ ਹੁੰਦਾ। ਇਵੇਂ ਹੀ ਇੱਕ ਜਗਿਆਸੂ ਮਨੁੱਖਾ ਸਰੀਰ ਧਾਰ ਕੇ ਸਮਾਤ ਲੋਕ 'ਤੇ ਆਉਂਦਾ, ਬਹੁਤਿਆਂ ਦਾ ਤੇ ਭੁੱਲਿਆ ਹੀ ਨਿਕਲ ਜਾਂਦਾ। ਫਿਰ ਜਿਹੜੇ ਤੁਰਦੇ ਨੇ, ਤੁਰਨ ਤੋਂ ਬਾਅਦ ਵੀ ਬੜੀਆਂ ਔਕੜਾਂ ਮੁਸ਼ਕਲਾਂ ਆਉਂਦੀਆਂ ਜੀ। ਇੱਕ ਸਾਧਕ ਦੇ ਰਸਤੇ ਦੇ ਵਿੱਚ, ਅਭਿਆਸੀ ਗੁਰਮੁਖ ਪਿਆਰੇ ਦੇ ਰਸਤੇ ਦੇ ਵਿੱਚ ਬੜੀਆਂ ਮੁਸ਼ਕਲ ਆਉਂਦੀਆਂ। ਇਹਨਾਂ ਮੁਸ਼ਕਲਾਂ ਨੂੰ ਨਾ ਜੀ ਉਹ ਜਾਣਦੇ ਆ ਜਿਹੜੇ ਅਭਿਆਸ ਕਰਦੇ ਆ। ਆਮ ਮਨੁੱਖ ਦੇ ਵਾਸਤੇ ਇਹ ਸਮਝ ਵਿੱਚ ਆਉਣਾ ਬੜੀ ਦੂਰ ਦੀ ਗੱਲ ਆ, ਪਰ ਜਦੋਂ ਇੱਕ ਸਾਧਕ ਤੁਰਦਾ ਨਾ, ਉਹਨੂੰ ਪਤਾ ਲੱਗਦਾ ਫਿਰ ਕਿੰਨੀਆਂ ਮੁਸ਼ਕਲ ਆਉਂਦੀਆਂ। ਕਦੇ ਸੁਰਤ ਕਿਤੇ ਅਟਕ ਜਾਂਦੀ ਹੈ, ਕਦੀ ਸੁਰਤ ਕਿਤੇ ਅੜ ਜਾਂਦੀ ਹੈ, ਉਹ ਫਿਰ ਚੱਲਦੀ ਨਹੀਂ। ਵਾਰ ਵਾਰ ਗੁਰੂ ਅੱਗੇ ਅਰਦਾਸਾਂ ਕਰਨੀਆਂ ਪੈਂਦੀਆਂ। ਫਿਰ ਉਹ ਨਾਮ ਅਭਿਆਸੀ ਜਿਹੜੇ ਪਹੁੰਚ ਚੁੱਕੇ ਹੈ, ਉਹਨਾਂ ਦੀ ਸੰਗਤ ਵੀ ਕਰਨੀ ਪੈਂਦੀ ਹੈ, ਉਹਨਾਂ ਕੋਲੋਂ ਵੀ ਪੁੱਛਣਾ ਪੈਂਦਾ, ਫਿਰ ਜਾ ਕੇ ਸੁਰਤ ਅੱਗੇ ਚੱਲਦੀ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ਼੍ਰੀ ਜਪਜੀ ਸਾਹਿਬ ਜੀ ਦੇ ਵਿੱਚ ਜ਼ਿਕਰ ਕੀਤਾ, ਕਿਉਂਕਿ ਸ਼ੁਰੂਆਤ ਜਿਹੜੀ ਹੋਣੀ ਹੈ ਉਹ ਰਸਨਾ ਦੇ ਨਾਲ ਨਾਮ ਜਪਣ ਤੋਂ ਹੋਣੀ ਹੈ। ਫਿਰ ਰਸਨਾ ਨਾਮ ਜਪੇ ਅਤੇ ਕੰਨ ਉਸ ਨੂੰ ਸੁਣ। ਬਹੁਤਾਤ ਵਿੱਚ ਆਪਾਂ ਤੁਹਾਡੇ ਵਿੱਚ ਹੀ ਮੈਂ ਵੀ ਸ਼ਾਮਿਲ ਹੈ ਤੁਰ ਪੈਂਦੇ ਹਾਂ, ਜੀਭ ਜਪੀ ਜਾਂਦੀ ਹੈ ਪਰ ਕੰਨਾਂ ਦੀ ਸਰੋਤ ਸਾਥ ਨਹੀਂ ਦਿੰਦੀ। ਕੰਨਾਂ ਦੀ ਸਰੋਤ ਸਾਥ ਦਿੰਦੀ ਆ, ਵਾਰ ਵਾਰ ਮਨ ਨੂੰ ਹੋੜ ਕੇ ਲਿਆਉਣਾ ਪੈਂਦਾ, ਵਿੱਚ ਸ਼ਾਮਿਲ ਕਰਨਾ ਪੈਂਦਾ, ਫਿਰ ਜੋ ਮੁੱਖ ਦੁਆਰਾ ਜਪਿਆ ਜਾ ਰਿਹਾ ਨਾਮ ਉਹ ਫਿਰ ਕੰਨ ਸੁਣਦੇ ਆ। ਜਦੋਂ ਫਿਰ ਦੋਵੇਂ ਸਾਥ ਦਿੰਦੇ ਆ ਨਾ, ਜੀਭ ਜਪਦੀ ਹੈ ਕੰਨ ਸਾਥ ਦਿੰਦੇ ਆ, ਪਰ ਇਹਨਾਂ ਦੀ ਸ਼ਮੂਲੀਅਤ ਦੋਵਾਂ ਦੀ ਰਲਦੀ ਤਾਂ ਵਾ ਜੇ ਮਨ ਇਕਾਗਰ ਹੋਵੇਗਾ, ਧਿਆਨ ਟਿਕੇਗਾ। ਜਦੋਂ ਧਿਆਨ ਟਿਕੇਗਾ ਨਾ, ਤੇ ਜਿੰਨਾ ਸਮਾਂ ਧਿਆਨ ਟਿਕਿਆ ਓਨੇ ਸਮੇਂ ਦਾ ਕੀਤਾ ਹੋਇਆ ਧਰਮ ਦਾ ਕਰਮ ਫਿਰ ਅੰਦਰ ਉਤਰ ਜਾਂਦਾ, ਹਿਰਦੇ ਦੇ ਵਿੱਚ ਵੱਸਦਾ। ਜਿਹੜਾ ਸਤਿਗੁਰਾਂ ਨੇ ਜ਼ਿਕਰ ਕੀਤਾ ਨਾ, ਮੇਰਾ ਹੀਰੈ ਹਿਰਦਾ, ਹੀਰੈ ਤੋਂ ਭਾਵ ਹਿਰਦਾ, ਅੰਤਸ਼ਕਰਨ। ਸਤਿਗੁਰਾਂ ਨੇ ਹੀਰੇ ਦਾ ਜ਼ਿਕਰ ਕੀਤਾ, ਪਰ ਇੱਥੇ ਬੜੀ ਘਾਲਣਾ ਘਾਲਣ ਤੋਂ ਬਾਅਦ ਆਣ ਕੇ ਅੰਦਰ ਉਤਰਦਾ ਨਾਮ। ਪਰ ਮੈਂ ਦੁਬਾਰਾ ਰਿਪੀਟ ਕਰ ਦੇਵਾਂ, ਸ਼ੁਰੂਆਤ ਦੇ ਬਾਹਰੀ ਤੌਰ 'ਤੇ ਕਰਨੀ ਪੈਂਦੀ ਹੈ ਜੀਭ ਦੇ ਨਾਲ। ਜੀਭ ਜਪਦੀ ਹੈ ਅਤੇ ਕੰਨ ਸੁਣਦੇ ਨੇ, ਧਿਆਨ ਇਕਾਗਰ ਹੁੰਦਾ। ਜਿੰਨੀ ਜਿੰਨੀ ਕੋਸ਼ਿਸ਼ ਕਰਦੇ ਹੈ ਰਹਿਮਤ ਬਖਸ਼ਿਸ਼ ਗੁਰੂ ਪਾਉਂਦਾ ਜੀ ਉਸ 'ਤੇ। ਫਿਰ ਜਿਹੜੇ ਧਰਮ ਦੇ ਕੀਤੇ ਕਰਮ ਦੇ ਵਿੱਚ ਰਸਨਾ ਨੇ ਜਪਿਆ, ਕੰਨਾਂ ਨੇ ਸੁਣਿਆ, ਧਿਆਨ ਇਕਾਗਰ ਹੋ ਗਿਆ, ਉਹ ਫਿਰ ਧਰਮ ਦਾ ਕਰਮ ਹਿਰਦੇ ਵਿੱਚ ਉਤਰ ਜਾਂਦਾ। ਕੋਈ ਵੀ ਕਰਦੇ ਹਾਂ ਜੀ, ਮਾੜਾ ਕਰਾਂਗੇ ਨਾ, ਅਕਸਰ ਮਾੜੇ ਕਰਮ ਦੇ ਵਿੱਚ ਇਹ ਦੋਵੇਂ ਚੀਜ਼ਾਂ ਤਿੰਨੇ ਸਾਥ ਦੇ ਜਾਂਦੀਆਂ। ਮਾੜਾ ਕਰਮ ਕਰਦੇ ਹਾਂ ਧਿਆਨ ਪੂਰਾ ਇਕਾਗਰ ਹੋ ਜਾਂਦਾ, ਪਰ ਸੱਚਾਈ ਹੈ ਧਰਮ ਦੇ ਕਰਮ ਕਰਦਿਆਂ ਤਾਂ ਧਿਆਨ ਇਕਾਗਰ ਨਹੀਂ ਹੁੰਦਾ। ਸੱਚੇ ਪਾਤਸ਼ਾਹ ਜੀ ਨੇ ਰਾਗ ਪ੍ਰਭਾਤੀ ਵਿੱਚ ਜ਼ਿਕਰ ਕੀਤਾ, ਮਾਇਆ ਮੋਹ ਹੈ ਸਗਲ ਜਗ ਛਾਇਆ, ਛਾਇਆ ਪਿਆ ਮਾਦਾ ਮਾਇਆ ਦਾ ਮੋਹ ਸਾਰੀ ਸ੍ਰਿਸ਼ਟੀ ਦੇ ਵਿੱਚ, ਸਗਲ ਜਗ ਛਾਇਆ ਕਿ ਐਨ ਇਸਨੇ ਆਪਣਾ ਪਸਾਰਾ ਕੀਤਾ ਹੋਇਆ ਮੋਹ। ਅਤੇ ਫਿਰ ਕਾਮਣ ਦੇਖ ਕਾਮ ਲੁਭਾਇਆ, ਇਵੇਂ ਦਾ ਰੂਪ ਅਤੇ ਕਾਮ ਵਾਸ਼ਨਾ ਪੈਦਾ ਹੁੰਦੀ ਹੈ। ਸੁੱਤ ਕੰਚਨ ਸਿਉਂ ਹੇਤ ਵਧਾਇਆ, ਸੁੱਤ ਭਾਵ ਅਰਥ ਅਤੇ ਅਖਰੀ ਪੁੱਤਰ ਹੈ ਪਰ ਧੀਆਂ ਪੁੱਤਰ ਪਰਿਵਾਰ, ਅਤੇ ਕੰਚਨ ਦਾ ਅਖਰੀ ਅਰਥ ਅਤੇ ਸੋਨਾ ਪਰ ਸਮੁੱਚੇ ਪਦਾਰਥ। ਫਿਰ ਇਹ ਧੀਆਂ ਪੁੱਤਰ ਵੇਂਹਦਾ, ਪਦਾਰਥ ਵੇਂਹਦਾ ਅਤੇ ਸੁੱਤ ਕੰਚਨ ਸਿਉਂ ਹੇਤ ਵਧਾਇਆ। ਫਿਰ ਕੀ ਹੁੰਦਾ ਜੀ, ਕਿਉਂਕਿ ਮਨ ਇਕਾਗਰ ਹੋ ਗਿਆ ਇਹਨਾਂ ਨੂੰ ਵੇਖਣ ਦੇ ਵਿੱਚ, ਇਹਨਾਂ ਨੂੰ ਅਪਣਾਉਣ ਦੇ ਵਿੱਚ, ਫਿਰ ਉਹਦਾ ਤਾਂ ਸੰਕਲਪ ਅੰਦਰ ਉਤਰ ਗਿਆ ਮਨ ਦੀ ਸਿਮਰਤੀ ਦੇ ਵਿੱਚ, ਫਿਰ ਘਾਟਾ ਕੀ ਪਿਆ, ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਇਸਤਰੀ ਨੂੰ ਵੀ ਆਪਣਾ ਸਮਝਦਾ, ਬੱਚਿਆਂ ਨੂੰ ਵੀ ਆਪਣਾ ਸਮਝਦਾ, ਪਦਾਰਥਾਂ ਨੂੰ ਵੀ ਆਪਣਾ ਸਮਝਦਾ, ਪਰ ਜਿੰਨੇ ਸਰੀਰ ਦਿੱਤਾ ਅਤੇ ਇਹ ਸਾਰਾ ਕੁਝ ਦਿੱਤਾ ਉਹ ਪਰਾਇਆ, ਉਹ ਬੇਗਾਨਾ ਹੋ ਗਿਆ, ਸਾਰਿਆਂ ਨਾਲ ਵਾਪਰਦਾ ਜੀ। ਜਦੋਂ ਤੱਕ ਗੁਰੂ ਮਿਹਰ ਨਹੀਂ ਕਰਦਾ, ਅੰਦਰ ਨਾਮ ਨਹੀਂ ਉਤਰਦਾ। ਇਹ ਉਸ ਅਵਸਥਾ ਦਾ ਜ਼ਿਕਰ ਆ, ਸਤਿਗੁਰਾਂ ਨੇ ਗੁਰਮੁਖ ਰੋਮ ਰੋਮ ਹਰ ਧਿਆਵੇ ਦਾ ਵੀ ਜ਼ਿਕਰ ਕੀਤਾ। ਹਿਰਦੇ ਵਿੱਚ ਵਸੇਗਾ ਨਾ ਫਿਰ ਰੋਮ ਰੋਮ ਜਪਦਾ। ਪਰ ਇਸ ਘਾਲਣਾ ਨੂੰ ਤੁਰਦਾ ਹਰ ਮਨੁੱਖ ਜੀ, ਜਿੰਨੀ ਜਿੰਨੀ ਗੁਰੂ ਰਹਿਮਤ ਕਰਦਾ, ਕਈ ਕਈ ਜਨਮ ਲੱਗ ਜਾਂਦੇ ਆ ਇਸ ਅਵਸਥਾ ਤੱਕ ਪਹੁੰਚਦਿਆਂ, ਅੰਦਰ ਨਾਮ ਨਹੀਂ ਉਤਰਦਾ। ਪਰ ਇਹ ਸ੍ਰਿਸ਼ਟੀ ਦਾ ਪਸਾਰਾ ਅੰਦਰ ਬਿਨਾਂ ਘਾਲਣਾ ਘਾਲਣ ਤੋਂ ਕੀਤਿਆਂ ਉਤਰਦਾ ਜਾਂਦਾ ਜੀ। ਹੁਣ ਆਪਾਂ ਸੰਗਤ ਵਿੱਚ ਬੈਠੇ ਹਾਂ, ਘਰਾਂ ਦੇ ਕੰਮ ਛੱਡ ਕੇ ਦੂਰ ਦਰੇਡਿਆਂ ਤੋਂ ਆਏ ਹਾਂ ਜੀ। ਕਈ ਗੁਰਮੁਖ ਪਿਆਰੇ ਸਤਸੰਗੀ ਜਨ ਜਿਹੜੇ ਆ ਨਹੀਂ ਸਕੇ, ਉਹ ਘਰਾਂ ਦੇ ਵਿੱਚ ਟਾਈਮ ਦੀ ਉਡੀਕ ਕਰਦੇ ਰਹਿੰਦੇ ਆ ਗੁਰੂ ਦੀਆਂ ਗੱਲਾਂ, ਗੁਰਮਤ ਦਾ ਗਿਆਨ ਸੁਣਨ ਵਾਸਤੇ। ਪਰ ਆਪਾਂ ਕਿੰਨੀ ਤਵੱਜੋ ਕਰਦੇ ਹਾਂ ਜੀ। ਪਰ ਇੱਕ ਅਟੱਲ ਸੱਚਾਈ ਹੈ, ਜਿਹਨੂੰ ਕੌੜਾ ਸੱਚ ਕਹਿ ਲਓ, ਇੰਨੀ ਘਾਲਣਾ ਘਾਲਣ ਤੋਂ ਉਪਰੰਤ ਜਦੋਂ ਸਮਾਂ ਆਉਂਦਾ ਨਾ ਜੀ, ਸਰੀਰ ਹੀ ਰਹਿ ਜਾਂਦਾ, ਧਿਆਨ ਫਿਰ ਨਿਕਲ ਜਾਂਦਾ ਜੀ। ਅੰਮ੍ਰਿਤ ਵੇਲੇ ਉੱਠਦੇ ਹਾਂ, ਇਸ਼ਨਾਨ ਕਰਦੇ ਹਾਂ, ਨੀਂਦ ਵੀ ਛੱਡਦੇ ਹਾਂ ਜੀ, ਬਾਣੀ ਪੜ੍ਹਨੀ ਸ਼ੁਰੂ ਕਰਦੇ ਹਾਂ, ਮੂਲ ਮੰਤਰ ਗੁਰਮੰਤਰ ਦਾ ਅਭਿਆਸ ਕਰਨਾ ਸ਼ੁਰੂ ਕਰਦੇ ਹਾਂ। ਆਖਰ ਤੇ ਘਾਲਣਾ ਤੇ ਘਾਲ ਹੀ ਨਾ ਸਿੱਖ ਨੇ, ਉੱਠਿਆ, ਕੋਸ਼ਿਸ਼ ਤੇ ਕੀਤੀ ਜੀ, ਪਰ ਧਿਆਨ ਵਿਰਲਿਆਂ ਦਾ ਸਾਥ ਦਿੰਦਾ ਜੀ। ਤੇ ਜਿਹੜੇ ਕੰਮ ਦੇ ਵਿੱਚ ਧਿਆਨ ਸਾਥ ਦਿੰਦਾ, ਮਨ ਸਾਥ ਦਿੰਦਾ, ਉਹ ਫਿਰ ਸਿਮਰਤੀ ਦਾ ਹਿੱਸਾ ਬਣਦਾ, ਉਹ ਅੰਤਿਸ਼ ਕਰਨ ਦੇ ਵਿੱਚ ਲਿਖਿਆ ਜਾਂਦਾ ਜੀ, ਉਹ ਫਿਰ ਅੰਦਰ ਸੰਕਲਪ ਬਣ ਜਾਂਦਾ। ਮਨ ਦੀ ਬਾਬਤ ਸੰਕਲਪੋ ਵਿਕਲਪੋ ਹੀ ਮਨਾ, ਕਿ ਕੀਤੇ ਸ਼ੁਭ ਕਰਮਾਂ ਦੇ ਜੋ ਫੁਰਨੇ ਅਤੇ ਮਾੜੇ ਕੀਤੇ ਕਰਮਾਂ ਦੇ ਜੋ ਫੁਰਨੇ, ਉਹਨਾਂ ਦਾ ਸਮੂਹ ਉਹ ਮਨ ਹੈ। ਪਰ ਅੰਦਰ ਬਹੁਤਾਤ, ਕਿਉਂਕਿ ਇਹ ਫਿਰ ਫੁਰਨੇ ਇੱਕ ਜਨਮ ਦੇ ਨਹੀਂ, ਜਨਮ ਜਨਮ ਕੀ ਇਸ ਮਨ ਕੋ ਮਲ ਲੱਗ ਗਈ, ਕਾਲਾ ਹੋਆ ਸਿਆਹ। ਸੱਚੇ ਪਾਤਸ਼ਾਹ ਜੀ ਕਹਿੰਦੇ ਹੈ ਤੇ ਬੜਾ ਚਿੱਟਾ ਸੀ, ਉਜਲਾ ਸੀ, ਪਰ ਸਵਾਹ ਵਰਗਾ ਕਾਲਾ ਹੋ ਗਿਆ, ਮੈਲ ਇੰਨੀ ਚੜ ਗਈ ਜਿਵੇਂ ਚਿੱਟਾ ਕੱਪੜਾ ਨਾ ਜੀ। ਅਤੇ ਇਹ ਜਿਵੇਂ ਜਿਵੇਂ ਗੰਦਾ ਹੁੰਦਾ ਜਾਂਦਾ, ਫਿਰ ਚਿੱਟਾ ਰੰਗ ਤੇ ਭਾਸਦਾ ਨਹੀਂ, ਵੱਖੋ ਵੱਖਰੇ ਰੰਗ ਭਾਸਣਗੇ, ਜਿਵੇਂ ਜਿਵੇਂ ਦੀ ਮੈਲ ਉਵੇਂ ਉਵੇਂ ਦੀਆਂ ਧਾਰੀਆਂ ਇਸ ਵਿੱਚ ਦਿਖਣ ਲੱਗ ਪੈਂਦੀਆਂ। ਇਵੇਂ ਹੀ ਅੰਤਿਸ਼ ਕਰਨ ਸਾਡੇ ਕੀਤੇ ਨਿਖਿਧ ਕਰਮਾਂ ਦਾ ਕਰਕੇ ਇੰਨਾ ਕਾਲਾ ਹੋ ਗਿਆ, ਜਦੋਂ ਤੱਕ ਇਹ ਧੁੱਪ ਕੇ ਸਾਫ਼ ਚਿੱਟਾ ਨਹੀਂ ਨਾ ਹੁੰਦਾ, ਨਿਖਿਧ ਕਰਮ ਸਾਫ਼ ਨਹੀਂ ਹੁੰਦੇ, ਤਦੋਂ ਤੱਕ ਨਾਮ ਹਿਰਦੇ ਵਿੱਚ ਨਹੀਂ ਵੱਸਦਾ। ਇਹ ਅਭਿਆਸ ਕਰਨਾ ਰੋਜ਼ ਨਿਤਨੇਮ ਆਪਾਂ ਕਰਦੇ ਹਾਂ, ਇਹ ਮੈਲ ਧੋਣ ਦਾ ਹੀ ਯਤਨ ਹੈ ਅੰਦਰ। ਜਿਹੜੀ ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦੀ ਅੰਦਰ ਚੜ੍ਹੀ ਆ ਨਾ ਜੀ, ਤਾਂ ਫਿਰ ਰੋਜ਼ ਹੀ ਨਿਤਨੇਮ ਕਰਨਾ, ਰੋਜ਼ ਅਭਿਆਸ ਕਰਨਾ, ਸੰਗਤ ਕਰਨੀ ਆ, ਆਣ ਕੇ ਗੁਰੂ ਦੀਆਂ ਬਾਤਾਂ ਸੁਣਨੀਆਂ, ਇਹ ਤਾਂ ਮੈਲ ਧੁੱਪਦੀ ਹੈ। ਇਹ ਵਾਰ ਵਾਰ ਹੈ ਤੇ ਰੱਟੀ, ਰੋਜ਼ ਉਹੋ ਹੀ ਕਰਮ ਨਾ ਜੀ, ਪੰਜ ਬਾਣੀਆਂ ਨਿਤਾ ਪ੍ਰਤੀ ਸਾਨੂੰ ਹੁਕਮ ਹੈ। ਕਿਉਂ? ਕਿਉਂਕਿ ਜਿਵੇਂ ਜਿਵੇਂ ਕਰਦੇ ਜਾਵਾਂਗੇ, ਇਹ ਧੁੱਪਦੇ ਜਾਣਗੇ ਅੰਦਰੋਂ ਨਿਖਿੱਧ ਕਰਮ ਮੈਲ, ਉਵੇਂ ਉਵੇਂ ਹਿਰਦੇ ਦੇ ਵਿੱਚ ਅੰਦਰ ਨਾਮ ਵੱਸਦਾ ਜਾਵੇਗਾ। ਬੜੀ ਘਾਲਣਾ ਘਾਲਣੀ ਪੈਂਦੀ, ਮੈਂ ਵਾਰ ਵਾਰ ਰਿਪੀਟ ਨਾ ਕਰਾਂ। ਇਸ ਗੱਲ ਨੂੰ ਉਹ ਜਾਣ ਸਕਦੇ ਆ ਜਿਹੜੇ ਕਈ ਕਈ ਘੰਟੇ ਚੌਂਕੜੇ ਲਾਉਂਦੇ ਆ ਵੀ ਅੰਦਰ ਨਾਮ ਕਿੰਨਾ ਕੁ ਵੱਸਦਾ। ਬੜੀ ਬੜੀ ਘਾਲਣਾ ਘਾਲਣ ਤੋਂ ਪਰੰਤ ਵੀ ਅਖੀਰ ਮਨੁੱਖ ਹਾਰ ਜਾਂਦਾ, ਫਿਰ ਗੁਰੂ ਅੱਗੇ ਅਰਦਾਸ ਕਰਦਾ। ਗੁਰੂ ਘਾਲਣਾ ਸਿੱਖ ਨੇ ਘਾਲਣੀ ਆ, ਅਰਦਾਸ ਇੱਕ ਜ਼ਰੀਆ ਜੋ ਇਸ ਕੀਤੇ ਕਰਮ ਨੂੰ ਥਾਂ ਪੈਣ ਦਾ ਇੱਕ ਸਾਧਨ ਆ। ਫਿਰ ਗੁਰੂ ਜਦੋਂ ਅਰਦਾਸ ਕਬੂਲ ਪੈਂਦੀ ਆ, ਮਿਹਰ ਦੇ ਘਰ ਵਿੱਚ ਆਉਂਦਾ, ਫਿਰ ਹਿਰਦੇ ਦੇ ਵਿੱਚ ਨਾਂ ਵੱਸਦਾ। ਸੱਚੇ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਵਿੱਚ ਜ਼ਿਕਰ ਕੀਤਾ, ਪਹਿਲਾਂ ਤਾਂ ਚਾਰ ਪੌੜੀਆਂ ਸੁਣਨ ਦੀਆਂ ਕਿ ਸੁਣਨਾ, ਇੱਕ ਤੇ ਜੀਵ ਦੁਆਰਾ ਜਪਣਾ, ਇੱਕ ਜਿਵੇਂ ਹੁਣ ਕਥਾ ਚੱਲ ਰਹੀ ਜਾਂ ਕੀਰਤਨ ਚੱਲ ਰਿਹਾ ਆਪਾਂ ਸੁਣਨਾ, ਸੁਣਨ ਤੋਂ ਉਪਰੰਤ ਫਿਰ ਮੰਨਿਆ, ਮਨ ਨੇ ਜਿਸ ਨੂੰ ਮੰਨ ਲਿਆ, ਤੇ ਫਿਰ ਮਨ ਕੀਤਾ ਭਾਉ, ਪਹਿਲਾਂ ਸੁਣਨਾ ਫਿਰ ਮੰਨਣਾ। ਜਿਹੜਾ ਮੰਨਿਆ, ਮਨ ਨੇ ਮੰਨ ਲਿਆ, ਉਹ ਫਿਰ ਜ਼ਿੰਦਗੀ ਦਾ ਹਿੱਸਾ ਬਣ ਗਿਆ। ਤਾਂ ਜੀ ਆਪਾਂ ਹੁਣ ਅੰਮ੍ਰਿਤ ਵੀ ਛਕਿਆ, ਗੁਰੂ ਵਾਲੇ ਵੀ ਬਣੇ। ਪਰ ਸੱਚਾਈ ਹੈ ਵੀ ਸਾਡੀ ਜ਼ਿੰਦਗੀ ਦੇ ਵਿੱਚੋਂ ਬੰਦਗੀ ਝਲਕਦੀ ਕਿਉਂ ਨਹੀਂ? ਕਿਉਂਕਿ ਉਹ ਅੰਦਰ ਨਹੀਂ ਉਤਰੀ, ਬਾਹਰੀ ਕਰਮ 'ਤੇ ਅਟਕ ਕੇ ਰਹਿ ਗਏ। ਮਾੜਾ ਨਹੀਂ, ਪਰ ਇਸ ਤੋਂ ਅੱਗੇ ਤਰੱਕੀ ਕਰਨੀ ਸੀ। ਜੀਵ ਨੇ ਜਪਣਾ ਸੀ, ਕੰਨਾਂ ਨੇ ਸੁਣਨਾ ਸੀ, ਅਤੇ ਮਨ ਨੇ ਸਾਥ ਦੇਣਾ ਸੀ। ਇਸ ਤੋਂ ਅੱਗੇ ਤਰੱਕੀ ਹੋਣੀ ਸੀ। ਪੁਰਾਤਨ ਸਮਿਆਂ ਦੇ ਵਿੱਚ ਗੁਰਸਿੱਖਾਂ ਦਾ ਜੀਵਨ ਪੜ੍ਹੋ। ਕਿਉਂ? ਭਾਈ ਜੋਧ ਅੰਮ੍ਰਿਤ ਵੇਲੇ ਨਿਕਲਦੇ ਆ ਖਡੂਰ ਸਾਹਿਬ ਦੀ ਧਰਤੀ 'ਤੇ, ਅਤੇ ਇੱਕੋ ਹੀ ਪੌੜੀ ਸੱਚੇ ਪਾਤਸ਼ਾਹ ਜੀ ਦੇ ਕੰਨੀ ਪੈਂਦੀ ਨਾ, ਜਦੋਂ ਭਾਈ ਲਹਿਣਾ ਜੀ ਦੇ ਰੂਪ ਵਿੱਚ ਜਿੱਤ ਸੇਵ ਹੈ ਸੁੱਖ ਪਾਈਐ ਸੋ ਸਾਹਿਬ ਸਦਾ ਸੰਭਾਲੀਏ। ਪਰ ਪਤਾ, ਪੁਰਾਤਨ ਗੁਰਸਿੱਖਾਂ ਦਾ ਜੀਵਨ ਸੀ ਉਹ ਰੂਪ ਹੀ ਹੋ ਚੁੱਕੇ ਸਨ ਬਾਣੀ ਦਾ, ਨਾਮ ਦਾ। ਨਾਮ ਜਪ ਜਪ ਕੇ ਉਹਨਾਂ ਦੇ ਹਿਰਦੇ ਦੇ ਵਿੱਚ ਵੱਸਿਆ ਹੋਇਆ ਸੀ, ਉਤਰਿਆ ਹੋਇਆ ਸੀ। ਫਿਰ ਅਜਿਹੇ ਮਨੁੱਖ ਜਿੱਧਰ ਦੀ ਵੀ ਲੰਘ ਜਾਂਦੇ ਹਨ, ਉਹਨਾਂ ਦਾ ਆਭਾ ਮੰਡਲੀ ਦੂਸਰਿਆਂ ਨੂੰ ਪ੍ਰਭਾਵਿਤ ਕਰਦਾ, ਉਹਨਾਂ ਦਾ ਜੀਵਨ ਹੀ ਦੂਸਰਿਆਂ ਨੂੰ ਪ੍ਰਭਾਵਿਤ ਕਰਦਾ। ਸੱਚਮੁੱਚ ਜੀ ਤੁਸੀਂ ਮਹਿਸੂਸ ਕਰੋਗੇ, ਕਈ ਵਾਰਾਂ ਉਸ ਵੇਲੇ ਆਪਾਂ ਨੂੰ ਪਤਾ ਨਹੀਂ ਲੱਗਦਾ, ਆਪਾਂ ਕਿਸੇ ਮਨੁੱਖ ਕੋਲ ਬੈਠਦੇ ਹਾਂ ਅਤੇ ਬੈਠੇ ਰਹਿੰਦੇ, ਲੰਮਾ ਸਮਾਂ ਗੱਲਾਂ ਬਾਤਾਂ ਕਰਦੇ ਰਹਿੰਦੇ ਹਾਂ, ਪਰ ਉਸ ਦੀ ਆਭਾ ਮੰਡਲ ਦਾ ਪਤਾ ਉਦੋਂ ਅੰਮ੍ਰਿਤ ਵੇਲੇ ਲੱਗਦਾ ਜਦੋਂ ਫਿਰ ਆਪਾਂ ਬਾਣੀ ਪੜ੍ਹਨੀ ਸ਼ੁਰੂ ਕਰਦੇ ਹਾਂ ਜਾਂ ਮੂਲ ਮੰਤਰ ਗੁਰਮੰਤਰ ਦਾ ਅਭਿਆਸ ਕਰਨਾ ਸ਼ੁਰੂ ਕਰਦੇ ਹਾਂ। ਪਰ ਸੁਰਤ ਨਹੀਂ ਟਿਕਦੀ, ਫਿਰ ਪਤਾ ਲੱਗਦਾ ਕਿ ਉਸ ਮਨੁੱਖ ਦੇ ਆਭਾ ਮੰਡਲ ਨੇ ਗਲਤ ਵਾਈਬ੍ਰੇਸ਼ਨ ਦੇ ਦਿੱਤੀ। ਅਤੇ ਜੇ ਚੰਗੇ ਦੀ ਸੰਗਤ ਵਿੱਚ ਬੈਠਾਂਗੇ ਨਾ, ਕਈ ਵਾਰਾਂ ਤੁਸੀਂ ਉੱਠਦੇ ਹੋਗੇ, ਵਾਪਰਦਾ ਜੀ ਸਾਰਿਆਂ ਨਾਲ, ਅੰਮ੍ਰਿਤ ਵੇਲੇ ਉੱਠਦੇ ਹਾਂ, ਇੰਨਾ ਰਸ ਬਣਦਾ, ਇੰਨਾ ਮਨ ਦਾ ਟਿਕਾਓ ਬਣਦਾ, ਸਾਰੀ ਦਿਹਾੜੀ ਇੰਜ ਜਾਪਦਾ ਜਿਵੇਂ ਕੋਈ ਬਹੁਤ ਵੱਡੀ ਪ੍ਰਾਪਤੀ ਕਰ ਲਈ, ਖੇੜਾ ਬਣਿਆ ਰਹਿੰਦਾ ਜੀ ਰੂਹ 'ਤੇ। ਉਹ ਫਿਰ ਬੰਦਗੀ ਵਾਲਿਆਂ ਦੇ ਹਰ ਵੇਲੇ ਤਾਂ ਖੇੜਾ ਬਣਿਆ ਰਹਿੰਦਾ, ਉਹਨਾਂ ਦੀ ਸੁਰਤ ਟਿਕੀ ਰਹਿੰਦੀ ਹੈ ਜੀ। ਜਪਜੀ ਸਾਹਿਬ ਵਿੱਚ ਸਤਿਗੁਰਾਂ ਨੇ ਚਾਰ ਸੁਣ ਦੀਆਂ ਵੀ ਸੁਣਨਾ, ਫਿਰ ਉਸ ਦੇ ਨਾਲ ਜਦੋਂ ਕੰਨ ਸਾਥ ਦਿੰਦੇ ਆ, ਮਨ ਸਾਥ ਦਿੰਦਾ, ਸੁਰਤ ਸਾਥ ਦਿੰਦੀ ਹੈ, ਫਿਰ ਮੰਨਣਾ, ਫਿਰ ਉਹ ਜ਼ਿੰਦਗੀ ਦੇ ਵਿੱਚ ਜਦੋਂ ਢਲ ਜਾਂਦਾ ਨਾ, ਉਹ ਢਲੇ ਹੋਇਆਂ ਦੀ ਜ਼ਿੰਦਗੀ ਦਾ ਸਾਥ ਮੰਗਿਆ ਗਿਆ ਅਰਦਾਸ ਵਿੱਚ, ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਢਲ ਗਿਆ। ਸੇਈ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੇ। ਇਹ ਸੰਗਤ ਵਿੱਚ ਕਿਉਂ ਜੁੜ ਮਿਲ ਕੇ ਬੈਠਦੇ ਆ? ਬੜੇ ਬੜੇ ਨਾਮ ਅਭਿਆਸੀ, ਬੜੀ ਬੜੀ ਉੱਚੀ ਸੁਰਤ ਵਾਲੇ ਵੀ ਆਏ ਹੁੰਦੇ ਜੀ। ਇੱਕ ਤਾਂ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਹਾਂ, ਗੁਰੂ ਦਾ ਆਭਾ ਮੰਡਲ, ਇੱਕ ਫਿਰ ਗੁਰੂ ਦੀਆਂ ਆਪਾਂ ਗੱਲਾਂ ਕਰ ਰਹੇ ਹਾਂ ਜਾਂ ਸੁਣ ਰਹੇ ਹਾਂ, ਉਹ ਲਾਭ। ਇੱਕ ਫਿਰ ਸੰਗਤ ਦੇ ਵਿੱਚ ਕਈ ਵਧੀਆ ਚੰਗੀਆਂ ਤਰੰਗਾਂ ਵਾਲੇ, ਉੱਚੀ ਸੁਰਤ ਵਾਲੇ ਬੈਠੇ ਆ, ਫਿਰ ਉਹਨਾਂ ਦੇ ਕੋਲ ਬਹਿਣ ਦਾ ਹੀ ਲਾਭ। ਤਾਂ ਸੰਗਤ ਕਰਨ ਦਾ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਵਿੱਚ ਸੰਗਤ ਹਰ ਪ੍ਰਭ ਵਸੇ ਜੀ। ਇਹ ਸਾਰਾ ਕੁਝ ਰਲ ਕੇ ਨਾ, ਅਤੇ ਬੜਾ ਧਿਆਨ ਇਕਾਗਰ ਹੁੰਦਾ ਜੀ, ਬੜੀ ਸੁਰਤ ਦਾ ਟਿਕਾ ਬਣਦਾ। ਸੰਗਤੀ ਰੂਪ ਵਿੱਚ ਜੁੜ ਮਿਲ ਕਰਕੇ ਬੈਠ ਕੇ ਗੁਰੂ ਦੀਆਂ ਬਾਤਾਂ ਕਰਨ ਦਾ ਨਾ ਜੀ, ਤਾਂ ਸੱਚੇ ਪਾਤਸ਼ਾਹ ਜੀ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ ਵਾਰ ਵਾਰ ਜ਼ਿਕਰ ਕੀਤਾ ਕਿ ਸੰਗਤ ਕਰੋ। ਵਾਰ ਵਾਰ ਸਾਨੂੰ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਆਪਾਂ ਆਪਣਾ ਕਰਨਾ, ਪਰ ਗੁਰੂ ਦੁਆਰੇ ਆਣ ਕੇ ਹਾਜ਼ਰੀ ਭਰਨ ਦਾ ਤਾਂ ਕਿਹਾ ਗਿਆ ਵੀ ਸੰਗਤ ਵਿੱਚ ਜ਼ਰੂਰ ਆਓ। ਸੰਗਤ ਦੇ ਵਿੱਚ ਆਉਣ ਦੇ ਨਾਲ ਫਿਰ ਸੁਰਤ ਤਰੱਕੀ ਬੜੀ ਛੇਤੀ ਕਰਦੀ ਹੈ ਜੀ। ਜਪਜੀ ਸਾਹਿਬ 'ਚ ਤਾਂ ਸਤਿਗੁਰਾਂ ਵੀ ਸੁਣਨਾ, ਮੰਨਣਾ, ਫਿਰ ਉਸ ਅਨੁਸਾਰ ਜੀਵਨ ਢਾਲਣਾ। ਅਤੇ ਜਿਹੜੀ ਸਾਡੀ ਨਿਤਨੇਮ ਦੀ ਆਖਰੀ ਬਾਣੀ ਹੈ ਸ਼੍ਰੀ ਆਨੰਦ ਸਾਹਿਬ ਜੀ, ਕਿਉਂਕਿ ਇਸ ਸਰੀਰ ਦਾ ਬਹੁਤ ਯੋਗਦਾਨ ਆ ਆਤਮਾ ਨੂੰ ਪਰਮਾਤਮਾ ਦੇ ਵਿੱਚ ਮਿਲਾਉਣ ਵਾਸਤੇ, ਜਿਹੜਾ ਮਨੁੱਖਾ ਸਰੀਰ ਮਿਲਿਆ ਨਾ, ਇਹ ਸਾਥ ਦਿੰਦਾ ਜੀ। ਪਰ ਜਿਹੜੇ ਭਾਗਾਂ ਵਾਲੇ ਇਹਦਾ ਸਾਥ ਲੈ ਲੈਂਦੇ ਜਾਂ ਇਹਨੂੰ ਸ਼ੁਭ ਕਰਮਾਂ ਵਾਸਤੇ ਵਰਤ ਲੈਂਦੇ ਆ ਜੀ। ਸੱਚੇ ਪਾਤਸ਼ਾਹ ਜੀ ਨੇ ਇੱਕ ਤਾਂ ਸ਼੍ਰੀ ਆਨੰਦ ਸਾਹਿਬ ਜੀ ਦੇ ਵਿੱਚ ਸਮੁੱਚੇ ਸਰੀਰ ਦਾ ਜ਼ਿਕਰ ਕੀਤਾ ਕਿ ਇਹ ਸਰੀਰਾ ਮੇਰਿਆ, ਇਸ ਜੱਗ ਮੈਂ ਆਏ ਕਿ ਕਿਆ ਤੁਧ ਕਰਮ ਕਮਾਇਆ। ਪਹਿਲਾਂ ਸਮੁੱਚੇ ਸਰੀਰ ਦਾ ਵੀ ਜ਼ਿਕਰ ਕੀਤਾ, ਫਿਰ ਇਸ ਸਰੀਰ ਨੂੰ ਪੰਜ ਕਰਮ ਇੰਦਰੇ ਅਤੇ ਪੰਜ ਗਿਆਨ ਇੰਦਰੇ, ਉਂਝ ਵਿਦਵਾਨਾਂ ਨੇ ਜਿਹੜੀ ਜੀਭ ਆ ਇਹਨੂੰ ਕਰਮ ਇੰਦਰਾ ਵੀ ਕਿਹਾ ਅਤੇ ਗਿਆਨ ਇੰਦਰਾ ਵੀ ਕਿਹਾ, ਨੌ ਬਣਦੇ ਜੀ। ਫਿਰ ਇਹਨਾਂ ਇੰਦਰਿਆਂ ਦਾ ਸਾਥ ਲੈਣਾ, ਹੁਣ ਪੈਰ ਹੀ ਆ ਨਾ ਜੀ, ਚੱਲ ਕੇ ਆਏ ਹਾਂ ਅਤੇ ਪੈਰਾਂ ਨਾਲ ਹੀ ਚੱਲ ਕੇ ਆਏ ਹਨ, ਜੇ ਸੇਵਾ ਕਰਾਂਗੇ ਅਤੇ ਹੱਥਾਂ ਨਾਲ ਹੀ ਕਰਾਂਗੇ ਨਾ ਜੀ, ਇਹਨਾਂ ਫਿਰ ਕਰਮ ਇੰਦਰਿਆਂ ਦਾ ਆਪਾਂ ਸਾਥ ਲੈ ਲਿਆ ਨਾ ਜੀ। ਹੁਣ ਜੇ ਗੁਰੂ ਦੀਆਂ ਬਾਤਾਂ ਹੋ ਰਹੀਆਂ ਅਤੇ ਕੰਨਾਂ ਨਾਲ ਸੁਣ ਰਹੇ ਹਾਂ ਅਤੇ ਇਹ ਫਿਰ ਗਿਆਨ ਇੰਦਰੇ ਕੰਨ ਨੇ ਸ਼੍ਰਵਣ ਉਸ ਦਾ ਸਾਥ ਲੈ ਰਹੇ ਹਾਂ, ਆਪਾਂ ਚੰਗੇ ਕਰਮ ਵਾਸਤੇ ਵਰਤ ਰਹੇ ਹਾਂ। ਸੱਚੇ ਪਾਤਸ਼ਾਹ ਜੀ ਨੇ ਸਮੁੱਚੇ ਸਰੀਰ ਦਾ ਜ਼ਿਕਰ ਕਰਕੇ ਨਾ, ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕਿ ਕਿਆ ਤੁਧ ਕਰਮ ਕਮਾਇਆ, ਫਿਰ ਤਿੰਨ ਗਿਆਨ ਇੰਦਰੀਆਂ ਦਾ ਵਿਸ਼ੇਸ਼ ਤੌਰ 'ਤੇ ਇੱਕ ਇੱਕ ਪੌੜੀ ਆਨੰਦ ਸਾਹਿਬ ਵਿੱਚ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ। ਜੀਵ ਦੀ ਵਾਰੀ ਆਈ ਨਾ, ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਕਿ ਪਿਆਸ ਨਹੀਂ ਜਾਣੀ ਤੇਰੀ। ਕਿਉਂ? ਜਿਸ ਰਸ ਦੇ ਨਾਲ ਜੀਵ ਤੇਰੀ ਪਿਆਸ ਮਿਟਣੀ ਸੀ ਤੂੰ ਉਸ ਕਰਮ ਦੀ ਆਰੰਭਤਾ ਹੀ ਨਹੀਂ ਕੀਤੀ, ਸ਼ੁਰੂ ਹੀ ਨਹੀਂ ਕੀਤਾ। ਰਸ ਮਿਟਣੀ, ਪਿਆਸ ਮਿਟਣੀ ਸੀ ਇਸ ਜੀਵ ਦੀ ਨਾਮ ਦੇ ਰਸ ਦੇ ਨਾਲ, ਪਰ ਉਹ ਜਪਣਾ ਆਰੰਭ ਹੀ ਨਹੀਂ ਕੀਤਾ, ਬਾਣੀ ਪੜ੍ਹਨੀ ਸ਼ੁਰੂ ਹੀ ਨਹੀਂ ਕੀਤੀ। ਹੋਰ ਰਸ ਇਹਨੂੰ ਪਦਾਰਥਾਂ ਦੇ ਛੱਡੇ, ਨਖਿਦ ਪਦਾਰਥਾਂ ਦੇ ਛੱਡੇ, ਇਹ ਵੀ ਨਹੀਂ ਆਪਾਂ ਵੇਖਦੇ ਵੀ ਪਵਿੱਤਰਤਾ ਹੈ ਕਿ ਨਹੀਂ। ਅੱਜ ਤੋਂ ਗੁਰਮੁਖ ਪਿਆਰਿਓ ਪਛਾਂ ਚਲੇ ਜਾਓ 20-30 ਸਾਲ, ਇੰਨੇ ਖਾਦ ਪਦਾਰਥਾਂ ਦੇ ਤੁਹਾਨੂੰ ਸਟਾਲ, ਇਹ ਰੇਹੜੀਆਂ, ਇਹ ਰੈਸਟੋਰੈਂਟ ਦਿਖਾਈ ਨਹੀਂ ਸੀ ਦਿੰਦੇ। ਕਿਉਂ? ਉਦੋਂ ਬਹੁਤਾਤ ਦੇ ਵਿੱਚ ਜੋ ਜੀਵ ਦਾ ਰਸ ਲੈਂਦੇ ਸਨ ਗੁਰਮੁਖ ਪਿਆਰੇ, ਉਹ ਨਾਮ ਦਾ ਰਸ ਲੈਂਦੇ ਸਨ। ਅੱਜ ਫਿਰ ਜਿਵੇਂ ਜਿਵੇਂ ਜਿਹੜੀ ਡਿਮਾਂਡ ਵੱਧਦੀ ਆ ਨਾ ਜੀ ਸੰਸਾਰੀ ਤੌਰ 'ਤੇ ਮਾਰਕੀਟ ਵਿੱਚ, ਅਤੇ ਫਿਰ ਉਹ ਪਦਾਰਥਾਂ ਦੀ ਭਰਮਾਰ ਬਣਦੀ ਹੈ। ਅੱਜ ਜੇ ਜੀਵ ਦਾ ਰਸ ਬਹੁਤਾ ਆਪਾਂ ਖਾਣ ਪੀਣ ਵੱਲ ਰੱਖਿਆ ਹੋਇਆ ਨਾ, ਅਤੇ ਉਵੇਂ ਦੇ ਵੇਖ ਲਓ ਤੁਸੀਂ ਬਾਜ਼ਾਰਾਂ ਵਿੱਚ ਨਿਕਲੋ, ਖਾਣ ਪੀਣ ਦੇ ਕਿੰਨੇ ਸਟਾਲ, ਰੈਸਟੋਰੈਂਟ, ਵੱਡੇ ਵੱਡੇ 5-star, ਇਹ ਸਾਡੇ ਰਸ ਨਹੀਂ, ਕਿਉਂਕਿ ਸਾਡੀ ਡਿਮਾਂਡ ਹੈ। ਅਤੇ ਫਿਰ ਉਸੇ ਹਿਸਾਬ ਨਾਲ ਮਾਰਕੀਟ ਵਿੱਚ ਪਦਾਰਥ ਆ ਜਾਂਦੇ ਆ। ਜੇ ਖਾਣ ਵਾਲੇ ਇੰਨੇ ਨਾ ਹੁੰਦੇ ਅਤੇ ਇੰਨੇ ਸਟਾਲ, ਇੰਨੇ ਰੈਸਟੋਰੈਂਟ, ਫਿਰ ਨਹੀਂ ਸੀ ਉਤਰਨੇ ਮਾਰਕੀਟ ਵਿੱਚ। ਜੇ ਉਤਰੇ ਆ, ਇਸ ਦਾ ਮਤਲਬ ਵੀ ਜੀਵ ਦੀ ਤਵੱਜੋ ਬਹੁਤੀ ਖਾਣ ਵਾਲੇ। ਪਰ ਸੱਚੇ ਪਾਤਸ਼ਾਹ ਜ਼ਿਕਰ ਕੀਤਾ, ਇਹਦੀ ਪਿਆਸ ਨਹੀਂ ਮਿਟਣੀ। ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ ਜਿਚਰ, ਹਰ ਰਸ ਪੱਲੇ ਨਾ ਪਾਏ। ਅੱਜ ਸਤਿਗੁਰਾਂ ਨੇ ਇੱਥੇ ਪੱਲੇ ਦਾ ਜ਼ਿਕਰ ਕੀਤਾ ਅਤੇ ਅਖੀਰ 'ਤੇ ਆਣ ਕੇ ਅੰਚਲ ਦਾ ਇਸ ਸ਼ਬਦ ਵਿੱਚ ਵੀ ਜ਼ਿਕਰ ਕੀਤਾ। ਫਿਰ ਗੱਲ ਆਈ ਅੱਖਾਂ ਦੀ, ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ, ਪੂਰੀ ਇੱਕ ਇੱਕ ਪੌੜੀ ਇਹਨਾਂ ਤਿੰਨ ਗਿਆਨ ਇੰਦਰਿਆਂ 'ਤੇ ਸਤਿਗੁਰਾਂ ਨੇ ਜ਼ਿਕਰ ਕੀਤਾ। ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਹੁਣ ਸਵਾਲ ਪੈਦਾ ਹੁੰਦਾ ਵੀ ਅੱਖਾਂ 'ਤੇ ਵੇਖਦੀਆਂ ਅੱਗੇ ਤਾਂ ਹਰੀ, ਸਾਨੂੰ ਤਾਂ ਹਰੀ ਕੋਈ ਦਿਖਾਈ ਨਹੀਂ ਦਿੰਦਾ ਰੱਬ, ਪਰ ਸਤਿਗੁਰਾਂ ਜ਼ਿਕਰ ਕੀਤਾ, ਘੱਟ ਘੱਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਪਰ ਸੱਚਾਈ ਹੈ, ਮੈਂ ਵੀ ਵਿੱਚ ਹੀ ਹਾਂ ਤੁਹਾਡੇ, ਅੱਖਾਂ ਵੇਖਦੀਆਂ ਕਿਸੇ ਦੀ ਭਰਾਈ ਧੀ ਨੂੰ ਵੇਖਦੀਆਂ, ਕਿਸੇ ਦੀ ਭੈਣ ਨੂੰ ਵੇਖਦੀਆਂ, ਪਰ ਸਾਨੂੰ ਰੱਬ ਦਿਖਾਈ ਦਿੰਦਾ ਵਿੱਚੋਂ ਜੀ? ਨਹੀਂ। ਸਾਡੇ ਅੰਦਰੋਂ ਤਾਂ ਕਾਮ ਵਾਸ਼ਨਾ ਪੈਦਾ ਹੁੰਦੀ ਹੈ ਨਾ ਜੀ। ਫਿਰ ਇਸ ਦਾ ਮਤਲਬ ਹੋਇਆ ਵੀ ਅੱਖਾਂ ਨੇ ਜਿਹੜਾ ਰਸ ਸ਼ੁਭ ਲੈਣਾ ਸੀ ਉਹ ਨਹੀਂ ਲੈ ਰਹੀਆਂ ਹਾਲੇ, ਤਾਂ ਫਿਰ ਇਹ ਕਾਮ ਦੇ ਰਸ ਵਿੱਚ ਡੁੱਬੀਆਂ ਹੋਈਆਂ। ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ। ਇੱਕ ਮਨੁੱਖ ਵੇਖਦਾ ਜੀ ਕਿਸੇ ਪਦਾਰਥ ਨੂੰ, ਕਿਸੇ ਰੂਪ ਨੂੰ, ਉਹ ਜੁੜ ਜਾਂਦਾ ਇਸ ਨੂੰ ਪੈਦਾ ਕਰਨ ਵਾਲੇ ਦੇ ਨਾਲ। ਮੇਰਾ ਖਿਆਲ ਪਿਛਲੀ ਵਾਰ ਜ਼ਿਕਰ ਕੀਤਾ ਸੀ, ਚੱਚਾ ਰਚਤ ਚਿੱਤਰ ਹੈ ਭਾਰੀ, ਕਿ ਸ੍ਰਿਸ਼ਟੀ ਉਸਨੇ ਪੈਦਾ ਕੀਤੀ, ਪਰ ਹਰੇਕ ਦਾ ਉਸ ਪਦਾਰਥ ਨੂੰ, ਉਸ ਮਨੁੱਖ ਨੂੰ ਵੇਖਣ ਦਾ ਨਜ਼ਰੀਆ ਵੱਖੋ ਵੱਖਰਾ। ਬੰਦਗੀ ਵਾਲੇ ਦਾ ਵੇਖਣ ਦਾ ਨਜ਼ਰੀਆ ਵੱਖਰਾ ਤੇ ਵਿਸ਼ੇ ਵਿਕਾਰਾਂ ਦੇ ਵਿੱਚ ਲਿਪਤ ਹੋਏ ਮਨੁੱਖ ਦਾ ਵੇਖਣ ਦਾ ਨਜ਼ਰੀਆ ਵੱਖਰਾ। ਸਤਿਗੁਰਾਂ ਜ਼ਿਕਰ ਕੀਤਾ, ਇਹ ਵਿਸ ਸੰਸਾਰ ਤੁਮ ਦੇਖਦੇ ਕਿ ਤੂੰ ਇਹਨੂੰ ਵਿਸ਼ੇ ਵਿਕਾਰਾਂ ਦੇ ਰੂਪ ਵਿੱਚ ਵੇਖ ਰਿਹਾ, ਪਰ ਇਹ ਹਰ ਕਾ ਰੂਪ ਹੈ। ਘੱਟ ਘੱਟ ਮੈਂ ਹਰ ਜੂ ਵਸੈ। ਜਦੋਂ ਤੱਕ ਇਹਨਾਂ ਸਰੋਤਾਂ ਦੀ ਵਰਤੋਂ ਸੁੱਧ ਨਹੀਂ ਕਰਦੇ, ਅੰਦਰ ਹਿਰਦੇ ਦੇ ਵਿੱਚ ਨਾਮ ਨਹੀਂ ਉਤਰਨਾ। ਗਿਆਨ ਇੰਦਰੇ ਜਾਂ ਕਰਮ ਇੰਦਰੇ, ਇਹ ਜੀਵ ਦੀ ਵਰਤੋਂ ਸਹੀ ਨਹੀਂ ਕਰਦੇ। ਜੇ ਤੇ ਪਰਾਈ ਨਿੰਦਿਆ ਕਰਨ ਦੇ ਵਿੱਚ ਰੁੱਝੀ ਹੈ ਤੇ ਜਾਂ ਚਾਪਲੂਸੀ ਕਰਨ ਦੇ ਵਿੱਚ ਹੀ ਰੁੱਝੀ ਹੈ, ਹਲੇ ਪਰਾਈ ਚਾਪਲੂਸੀ ਕਰ ਕਰਕੇ ਕਿ ਇਹਦੇ ਕੋਲੋਂ ਕੋਈ ਫਾਇਦਾ ਲੈਣਾ, ਫਿਰ ਉਹ ਰਸ ਤੇ ਇਹਦੇ ਵਿੱਚ ਅੰਦਰ ਤੇ ਹਿਰਦੇ ਵਿੱਚ ਚਾਪਲੂਸੀ ਦਾ ਹੀ ਉਤਰਨਾ ਨਾ। ਜੇ ਨਿੰਦਿਆ ਕਰਾਂਗੇ ਤੇ ਅੰਦਰ ਹਿਰਦੇ ਦੇ ਵਿੱਚ ਰਸ ਤੇ ਫਿਰ ਨਿੰਦਿਆ ਦਾ ਹੀ ਉਤਰਨਾ ਨਾ। ਜੇ ਨਾਮ ਜਪਾਂਗੇ ਤੇ ਤਾਂ ਹੀ ਕਿਧਰੇ ਨਾ ਕਿਧਰੇ ਅੰਦਰ ਨਾਮ ਦਾ ਰਸ ਉਤਰੇਗਾ ਨਾ। ਜਿਹੜਾ ਕਰਮ ਬਾਹਰੀ ਤੌਰ ਤੇ ਕਰ ਰਹੇ ਹਾਂ ਹਿਰਦੇ ਦੇ ਵਿੱਚ ਉਹੋ ਹੀ ਰਸ ਉਤਰਨਾ ਜੀ। ਫਿਰ ਜੀਭ ਦੀ ਵਰਤੋਂ ਸ਼ੁੱਧ ਨਾ ਹੋਈ, ਇਵੇਂ ਹੀ ਅੱਖਾਂ। ਅੱਖਾਂ ਜੇ ਤੇ ਕਿਸੇ ਪਦਾਰਥ ਨੂੰ ਵੇਖਦੀਆਂ ਤੇ ਧਿਆਨ ਚਲਾ ਜਾਂਦਾ ਵੀ ਉਹ ਪਰਮਾਤਮਾ ਜਿਸ ਨੇ ਪੈਦਾ ਕੀਤਾ ਹੈ ਪਦਾਰਥ ਕਿੰਨਾ ਕੁ ਬੇਅੰਤ ਹੈ, ਫਿਰ ਤੇ ਅੰਦਰ ਰਸ ਉਤਰ ਗਿਆ, ਸੁਰਤ ਚੱਲ ਗਈ ਪਰਮਾਤਮਾ ਵੱਲ। ਜੇ ਕੋਈ ਰੂਪ ਵੇਖਿਆ ਤੇ ਜੇ ਤੇ ਖਿਆਲ ਇਹ ਆਉਂਦਾ ਵੀ ਜਿਸ ਨੇ ਇਸ ਰੂਪ ਨੂੰ ਬਣਾਇਆ ਉਹ ਇਸ ਰੂਪ ਨੂੰ ਬਣਾਉਣ ਵਾਲਾ ਅਰੂਪ ਕਿੰਨਾ ਕੁ ਸੋਹਣਾ ਹੈ, ਉਹ ਕਿੰਨਾ ਕੁ ਬੇਅੰਤ ਹੈ, ਫਿਰ ਤੇ ਇਹ ਅੱਖਾਂ ਵੀ ਸ਼ੁੱਧ ਹੋ ਗਈਆਂ। ਫਿਰ ਸੱਚੇ ਪਾਤਸ਼ਾਹ ਜੀ ਨੇ ਕੰਨਾਂ ਦਾ ਵੀ ਜ਼ਿਕਰ ਕੀਤਾ, ਇਹ ਸਰਵਣੋ ਮੇਰਿਓ ਸੱਚ ਸੁਣਨੇ ਨੂੰ ਪਠਾਏ। ਤੁਹਾਨੂੰ ਭੇਜਿਆ, ਇਸ ਸਰੀਰ ਨੂੰ ਲਾਇਆ ਕਿਸੇ ਚੰਗੇ ਕੰਮ ਵਾਸਤੇ, ਵਰਤਣ ਵਾਸਤੇ ਲਾਇਆ। ਇਹ ਨਹੀਂ ਕਿ ਸਾਰੀ ਦਿਹਾੜੀ ਆਪਣੀ ਉਸਤਤ ਸੁਣੀ ਜਾਓ, ਪਰਾਈ ਨਿੰਦਿਆ ਸੁਣੀ ਜਾਓ, ਚੁਗਲੀ ਸੁਣੀ ਜਾਓ, ਜਾਂ ਫਿਰ ਹੋਰ ਉਹ ਗੀਤ ਸੁਣੀ ਜਾਓ ਜਿਨ੍ਹਾਂ ਨੇ ਅੰਦਰ ਮੈਲ ਹੀ ਭਰ ਦੇਣੀ ਆ। ਮੇਰੇ ਮੋਹਣ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲਿਆ ਜਾਏ। ਇਹਨਾਂ ਤਿੰਨ ਗਿਆਨ ਇੰਦਰਿਆਂ ਦਾ ਇੱਕ ਇੱਕ ਪੌੜੀ ਆਨੰਦ ਸਾਹਿਬ ਵਿੱਚ ਜ਼ਿਕਰ ਕੀਤਾ। ਅਸਲ ਦੇ ਵਿੱਚ ਇਹ ਤਾਂ ਰੋਜ਼ਾਨਾ ਨਿਤਨੇਮ ਕਰਨਾ ਕਿ ਇਹਦੇ ਵਿੱਚੋਂ ਸਿੱਖਿਆ ਵੀ ਲੈਣੀ ਆ, ਨਿਤਨੇਮ ਵੀ ਕਰਨਾ ਤੇ ਨਿਤਨੇਮ ਸਿੱਖਿਆ ਕੀ ਦੇ ਰਿਹਾ ਫਿਰ ਉਸ ਦੇ ਅਨੁਸਾਰ ਜੀਵਨ ਢਾਲਣਾ। ਜਦੋਂ ਫਿਰ ਢਾਲਿਆ ਗਿਆ ਫਿਰ ਹਿਰਦੇ ਵਿੱਚ ਨਾਮ ਵੱਸ ਜਾਣਾ। ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਮੇਰਾ ਹੀ ਰਹਿ ਰਤਨ ਨਾਮ ਹਰ ਵਸਿਆ, ਕਿ ਗੁਰੂ ਨੇ ਮਿਹਰ ਕੀਤੀ ਘਾਲਣਾ ਥਾਏ ਪੈ ਗਈ, ਹਿਰਦੇ ਦੇ ਵਿੱਚ ਨਾਮ ਵਸ ਗਿਆ।
ਗੁਰ ਹਾਥ ਧਰਿਓ ਮੇਰਾ ਮਾਥਾ।
ਪਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇੱਥੇ ਸਾਨੂੰ ਸਾਵਧਾਨ ਕੀਤਾ ਕਿ ਇਸ ਭੁਲੇਖੇ ਵਿੱਚ ਨਾ ਪੈ ਜਿਓ ਕਿ ਇਹ ਮੇਰੀ ਘਾਲਣਾ ਤੇ ਫਿਰ ਨਾਮ ਹਿਰਦੇ ਵਿੱਚ ਵਸ ਗਿਆ। ਨਹੀਂ, ਗੁਰ ਹਾਥ ਧਰਿਓ ਮੇਰਾ ਮਾਥਾ। ਜਦੋਂ ਕੀਤੇ ਧਰਮ ਦੇ ਕਰਮਾਂ ਤੇ ਗੁਰੂ ਨੇ ਮਿਹਰ ਭਰਿਆ ਹੱਥ ਰੱਖਿਆ ਨਾ, ਉਸ ਨੇ ਜਦੋਂ ਇਹ ਕਰਮ ਥਾਏ ਪਾ ਦਿੱਤੇ ਫਿਰ ਹਿਰਦੇ ਦੇ ਵਿੱਚ ਨਾਮ ਵਸਿਆ।
ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ।
ਫਿਰ ਅਗਲੀ ਅਵਸਥਾ ਬਣੀ, ਜਿਹੜੇ ਜਨਮਾਂ ਜਨਮਾਂਤਰਾਂ ਦੇ ਕੀਤੇ ਪਾਪ ਕਰਮ ਤੇ ਅੰਤਸ਼ ਕਰਨ ਦੇ ਵਿੱਚ ਮੈਲ ਰੂਪ ਹੋ ਕੇ ਛਿੰਬੜੇ ਪਏ ਸਨ ਨਾ, ਪਰ ਸਾਨੂੰ ਪਤਾ ਨਹੀਂ ਸੀ, ਉਸ ਨਾਮ ਨੇ ਉਹਨਾਂ ਨੂੰ ਨਿਵਿਰਤ ਕਰ ਦਿੱਤਾ, ਧੋ ਦਿੱਤਾ, ਸਾਫ਼ ਕਰ ਦਿੱਤਾ। ਇਹ ਨਾਮ ਅੰਦਰ ਹਿਰਦੇ ਦੇ ਵਸਣ ਤੋਂ ਉਪਰੰਤ ਜਿਹੜੀ ਅਵਸਥਾ ਨਾ, ਕਿਉਂਕਿ ਉਹਨੇ ਨਾਮ ਨੇ ਪਹਿਲੋਂ ਉਸ ਮੈਲ ਨੂੰ ਧੋਤਾ, ਪਤਾ ਨਹੀਂ ਲੱਗਦਾ ਕਿਉਂਕਿ ਸਮਾਂ ਸਾਥ ਨਹੀਂ ਦਿੰਦਾ। ਸ਼ੁਰੂਆਤ ਜਿਹੜੇ ਵੀ ਗੁਰਮੁਖ ਪਿਆਰੇ ਅਭਿਆਸੀ ਨਾਮ ਜਪਣ ਦੀ ਕਰਦੇ ਹੈ ਨਾ, ਤੁਸੀਂ ਵੇਖਿਓ ਜਿਹੜਾ ਕਰਮ ਕਦੇ ਚਿੱਤ ਚੇਤੇ ਵਿੱਚ ਨਹੀਂ ਨਾ ਆਉਂਦਾ, ਜਦੋਂ ਗੁਟਕਾ ਫੜੋਗੇ, ਬਾਣੀ ਪੜੋਗੇ, ਅਭਿਆਸ ਕਰੋਗੇ, ਉਹ ਚੇਤੇ ਆਵੇਗਾ। ਪਰ ਬਹੁਤੇ ਤੇ ਡਰ ਜਾਂਦੇ ਆ, ਕਈ ਸਵਾਲ ਵੀ ਕਰਦੇ ਆ ਜੀ, ਇੰਨਾ ਟਕਾ ਤੇ ਨਾਮ ਜਪਣ ਤੋਂ ਬਿਨਾਂ ਸੀ, ਨਾਮ ਜਪਣ ਲੱਗੇ ਸਗੋਂ ਅੰਦਰ ਟਕਾ ਹੀ ਨਹੀਂ ਬਣਦਾ, ਹੋਰ ਹੀ ਹੋਰ ਗੱਲਾਂ ਚੇਤੇ ਆ ਜਾਂਦੀਆਂ। ਨਹੀਂ, ਅਸਲ ਦੇ ਵਿੱਚ ਉਹ ਆਪਾਂ ਨੂੰ ਤੇ ਨਹੀਂ ਪਤਾ, ਕਰ ਬੈਠੇ ਅੰਦਰ ਫਿਰ संस्कार रूप हो के मैल रूप हो के चिंबड़े फिर नाम अपना काम करदा। हुण साबण कपड़े नूं मलना शुरू करदे आ, साबण नूं कहिंदे थोड़ा इहदी मैल धोए, साबण लाउंदे आ मैल अपने आप धुपणी शुरू हो जांदी। इवें ही जिवें जिवें अभ्यासी फिर नाम जपदा बाणी पढ़दा ना, ਉਹ ਨਾਮ ਦਾ ਇੱਕ ਕਰਮ ਆ, ਉਹ ਅੰਦਰ ਸਾਫ ਕਰਦਾ, ਅੰਤਸ਼ਕਰਨ ਆਪਣੇ ਆਪ ਅੰਦਰ ਧੁੱਪਦਾ ਜਾਂਦਾ। ਜਿਵੇਂ ਜਿਵੇਂ ਧੁੱਪਦਾ ਜਾਂਦਾ, ਅੰਦਰ ਖਾਲੀ ਹੁੰਦਾ ਜਾਂਦਾ, ਉਹਦੇ ਵਿੱਚ ਫਿਰ ਨਾਮ ਵੱਸਦਾ ਜਾਂਦਾ। ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ, ਅੰਦਰ ਤੇ ਨੱਕਾ ਨੱਕ ਭਰਿਆ ਪਿਆ, ਨਾਮ ਕਿੱਥੋਂ ਵਸਣਾ ਜੀ। ਜਿਵੇਂ ਜਿਵੇਂ ਉਹ ਫਿਰ ਮੈਲ ਧੁੱਪ ਕੇ ਬਾਹਰ ਨੂੰ ਨਿਕਲਦੀ ਹੈ, ਉਹ ਫਿਰ ਅਭਿਆਸੀ ਜਿਹੜਾ ਸ਼ੁਰੂਆਤ 'ਚ ਆ ਉਹ ਡਰ ਜਾਂਦਾ ਵੀ ਪਹਿਲਾਂ ਸਗੋਂ ਮਨ ਟਿਕਿਆ ਸੀ, ਹੁਣ ਮਨ ਦੇ ਵਿੱਚ ਅੰਦਰ ਕੋਈ ਟਿਕਾ ਹੀ ਨਹੀਂ ਬਣਦਾ। ਪਰ ਨਹੀਂ, ਅਸਲ ਦੇ ਵਿੱਚ ਉਹ ਬਾਹਰ ਨਿਕਲਦੇ ਧੁੱਪਦੇ ਆ, ਕਰਮ ਜੀ ਨਾਸ਼ ਹੁੰਦੇ ਆ, ਸੜਦੇ ਆ। ਜਿਵੇਂ ਜਿਵੇਂ ਸੜਦੇ ਜਾਂਦੇ ਆ ਕੀਤੇ ਨਖਿੱਧ ਕਰਮ, ਫਿਰ ਨਾਮ ਹਿਰਦੇ ਦੇ ਵਿੱਚ ਵੱਸਦਾ ਜਾਂਦਾ। ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਜਦੋਂ ਹਿਰਦੇ ਦੇ ਵਿੱਚ ਨਾਮ ਵੱਸ ਗਿਆ, ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਕੀਤੇ ਪਾਪ ਕਰਨਾ ਦੇ ਅੰਤਸ਼ ਕਰਨ ਦੇ ਵਿੱਚ ਜੋ ਮੈਲ ਲੱਗੀ ਸੀ ਨਾ ਜਨਮਾਂ ਜਨਮਾਂਤਰਾਂ ਦੀ, ਉਹ ਫਿਰ ਉਤਰ ਗਈ।
ਗੁਰਨਾਮ ਦੀਓ ਰਿਨ ਲਾਥਾ,
ਪਰੇ ਸਾਰੀ ਮਿਹਰ ਸਾਰੀ ਰਹਿਮਤ ਬਖਸ਼ਿਸ਼ ਗੁਰੂ ਵੱਲੋਂ ਹੋਈ। ਸਿੱਖ ਨੇ ਕਰਮ ਕਰਨਾ ਪਰ ਟੇਕ ਗੁਰੂ ਦੀ ਮਿਹਰ ਤੇ ਰੱਖਣੀ। ਗੁਰਨਾਮ ਦੀਓ ਰੇਨ ਲਾਥਾ, ਗੁਰੂ ਨੇ ਨਾਮ ਦਿੱਤਾ, ਗੁਰੂ ਕੋਲੋਂ ਨਾਮ ਲਿਆ, ਉਹਦੀ ਕਮਾਈ ਕੀਤੀ, ਗੁਰੂ ਨੇ ਮਿਹਰ ਪਾਈ, ਰੇਨ ਲਾਥਾ। ਫਿਰ ਇਹ ਜੋ ਕਰਜ਼ਾ ਚੜਿਆ ਸੀ ਨਾ ਕੀਤੇ ਕਰਮਾਂ ਜਨਮਾਂ ਜਨਮਾਂਤਰਾਂ ਦੇ ਨਿਖਿੱਧ ਕਰਮ ਦਾ, ਜੋ ਪਾਪਾਂ ਦਾ ਕਰਜ਼ਾ ਸਿਰ ਚੜਿਆ ਸੀ, ਉਹ ਫਿਰ ਉਤਰ ਗਿਆ।
ਮੇਰੇ ਮਨ ਭਜ ਰਾਮ ਨਾਮ ਸਭ ਅਰਥਾ।
ਸੱਚੇ ਪਾਤਸ਼ਾਹ ਜੀ ਧੰਨ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਜ਼ਿਕਰ ਕਰਦੇ, ਹੇ ਮੇਰੇ ਮਨ ਤੂੰ ਉਸ ਰਾਮ ਨਾਮ ਨੂੰ ਭਜੀ ਜਾ, ਜਪੀ ਜਾ, ਬਸ ਲੱਗਾ ਰਹੋ। ਤੂੰ ਇਹ ਨਹੀਂ ਵੇਖਣਾ, ਇਹ ਤੇ ਕੰਮ ਨਾਮ ਨੇ ਕਰਨਾ ਤੇਰੀ ਮੈਲ ਧੋਣ ਦਾ, ਤੂੰ ਸਿਰਫ ਜਪਣਾ। ਮਨ ਟਿਕਦਾ ਜਾਂ ਨਹੀਂ ਟਿਕਦਾ, ਤੂੰ ਯਤਨ ਕਰਨਾ ਤੇ ਨਾਮ ਜਪੀ ਜਾਣਾ ਵਾ। ਇਸ ਨਾਮ ਨੇ ਆਪਣਾ ਕਰਮ ਆਪੇ ਹੀ ਕਰਨਾ ਤੇ ਸਭ ਅਰਥਾ, ਤੈਨੂੰ ਸਾਰੇ ਪਦਾਰਥ ਪ੍ਰਾਪਤ ਹੋ ਜਾਣਗੇ, ਧਰਮ ਅਰਥ ਕਾਮ ਮੋਖ। ਸਤਿਗੁਰਾਂ ਗੁਰਬਾਣੀ ਵਿੱਚ ਜ਼ਿਕਰ ਕੀਤਾ ਜੀ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੇ, ਕਿ ਸਾਰੇ ਪਦਾਰਥ ਤਿੰਨ ਇਸ ਮਾਤ ਲੋਕ ਨਾਲ ਸੰਬੰਧਿਤ, ਚੌਥਾ ਪਰਲੋਕ ਨਾਲ ਸੰਬੰਧਿਤ ਹੈ। ਇਹ ਤੈਨੂੰ ਸਾਰੇ ਹੀ, ਤੇਰਾ ਲੋਕ ਵੀ ਤੇ ਪਰਲੋਕ ਵੀ ਸੁਹੇਲਾ ਨਾਮ ਕਰ ਦੇਵੇਗਾ, ਪਰ ਤੂੰ ਕਰਨਾ ਕੀ? ਭਜ ਰਾਮ ਨਾਮ, ਕੇਵਲ ਰਾਮ ਦੇ ਨਾਮ ਨੂੰ, ਪਰਮੇਸ਼ਰ ਦੇ ਨਾਮ ਨੂੰ, ਜੋ ਤੈਨੂੰ ਗੁਰੂ ਦੁਆਰਾ ਪ੍ਰਾਪਤ ਹੋਇਆ ਉਸ ਨੂੰ ਜਪਣਾ ਕਰ।
ਗੁਰ ਪੂਰਾ ਹਰ ਨਾਮ ਦ੍ਰਿੜਾਇਆ।
ਸੱਚੇ ਪਾਤਸ਼ਾਹ ਜੀ ਫਰਮਾਉਂਦੇ ਪੂਰੇ ਗੁਰੂ ਨੇ ਇਹ ਗੱਲ ਦ੍ਰਿੜ ਕਰਵਾ ਦਿੱਤੀ ਹੈ, ਹਰ ਨਾਮ ਦ੍ਰਿੜਾਇਆ, ਕਿ ਨਾਮ ਤੋਂ ਬਿਨਾਂ, ਨਾਮ ਜਪਣ ਤੋਂ ਬਗੈਰ,
ਬਿਨ ਨਾਵੈ ਜੀਵਨ ਬਿਰਥਾ।
ਇਹ ਜੀਵਨ ਬਿਅਰਥ ਚਲਿਆ ਜਾਣਾ, ਇਹ ਸਫਲਾ ਨਹੀਂ ਹੋਣਾ ਗੇੜਾ, ਅਤੇ ਜੇ ਗੇੜਾ ਸਫਲਾ ਨਾ ਹੋਇਆ, ਅਗਲਾ ਜਨਮ ਪਤਾ ਨਹੀਂ ਕਿਹੜਾ ਮਿਲਣਾ, ਪਰ ਉਹ ਤੈਅ ਜ਼ਰੂਰ ਹੈ। ਜੇ ਤੇ ਨਾਮ ਜਪ ਲਿਆ ਇਹ ਮਨੁੱਖਾ ਜੀਵਨ ਸਫਲ, ਅਤੇ ਜੇ ਨਾਮ ਨਾ ਜਪਿਆ ਬੇਨ ਨਾਵੈ ਜੀਵਨ ਬਿਰਥਾ, ਇਹ ਜੀਵਨ ਬਿਅਰਥ ਅਕਾਰਥ ਚਲਿਆ ਜਾਵੇਗਾ।
ਰਹਾਓ
ਸੱਚੇ ਪਾਤਸ਼ਾਹ ਜੀ ਵਿਸ਼ਰਾਮ ਦੇ ਕਰਕੇ ਕਿਰਪਾ ਕਰਦੇ ਹਨ।
ਬਿਨ ਗੁਰ ਮੂੜ ਭਏ ਹੈ ਮਨ ਮੁਖ।
ਇੱਥੇ ਫਿਰ ਸਤਿਗੁਰਾਂ ਨੇ ਜ਼ਿਕਰ ਕੀਤਾ, ਜਿਹੜੇ ਮਨ ਦੇ ਮਗਰ ਹੀ ਲੱਗੇ ਰਹੇ, ਮਨ ਵੱਲ ਹੀ ਮੁੱਖ ਕਰ ਛੱਡਿਆ, ਤੇ ਬਿਨ ਗੁਰ, ਗੁਰੂ ਧਾਰਨ ਨਾ ਕੀਤਾ, ਗੁਰੂ ਦੀ ਗੱਲ ਸੁਣੀ ਨਾ, ਜੇ ਸੁਣੀ ਨਾ ਤੇ ਫਿਰ ਮੰਨਾਂਗੇ ਕਿਵੇਂ, ਤੇ ਜੀਵਨ ਵਿੱਚ ਢਾਲਾਂਗੇ ਕਿਵੇਂ, ਤੇ ਜੀਵਨ ਸਫਲਾ ਕਿਵੇਂ ਹੋਵੇਗਾ। ਮੂਰਖ ਹੀ ਬਣੇ ਰਹੇ, ਮੂੜ ਹੀ ਬਣੇ ਰਹੇ, ਬੇਨ ਗੁਰ ਮੂੜ ਭਏ ਹੈ ਮਨ ਮੁਖ। ਜਿਨ੍ਹਾਂ ਨੇ ਮਨ ਵੱਲ ਮੁੱਖ ਕਰਕੇ ਰੱਖਿਆ, ਗੁਰੂ ਦੀ ਗੱਲ ਸੁਣੀ ਨਾ, ਉਪਦੇਸ਼ ਸੁਣਿਆ ਨਾ, ਉਹਦੀ ਕਮਾਈ ਨਾ ਕੀਤੀ, ਉਹ ਮੂਰਖ ਹੀ ਬਣੇ ਰਹੇ।
ਤੇ ਮੋਹ ਮਾਇਆ ਨਿਤ ਫਾਥਾ,
ਉਹ ਫਿਰ ਮੋਹ ਮਾਇਆ ਦੇ ਵਿੱਚ ਹੀ ਫਸੇ ਰਹੇ। ਹੈ ਤੇ ਸਾਰਾ ਕੁਝ ਇਨਾਮ ਅਭਿਆਸੀਆਂ ਕੋਲ ਵੀ ਹੁੰਦਾ ਜੀ, ਪਦਾਰਥ ਵੀ ਹੁੰਦੇ, ਕਾਰੋਬਾਰ ਪਰਿਵਾਰ ਵੀ ਹੁੰਦਾ, ਸਭ ਕੁਝ ਹੁੰਦਾ, ਪਰ ਉਹ ਇਸ ਦੇ ਵਿੱਚੋਂ ਪਰਮੇਸ਼ੁਰ ਨੂੰ ਯਾਦ ਕਰ ਲੈਂਦੇ ਆ। ਜਿਹੜਾ ਫਿਰ ਮੋਹ ਮਾਇਆ ਦੇ ਵਿੱਚ ਫਸਿਆ ਹੁੰਦਾ, ਉਹ ਫਿਰ ਇਹਨਾਂ ਦੇ ਵਾਸਤੇ ਗਲਤ ਕਰਮ ਕਰਨ ਲੱਗ ਪੈਂਦਾ, ਹੋਰ ਫਾਹੀਆਂ ਪਾ ਲੈਂਦਾ। ਮੋਹ ਮਾਇਆ ਨਿਤ ਫਾਥਾ, ਉਹ ਫਿਰ ਮੋਹ ਮਾਇਆ ਦੇ ਵਿੱਚ ਫਸੇ ਹੋਏ, ਇੱਕ ਤੇ ਉਹ ਜਿਹੜੇ ਇਸ ਦੇ ਵਿੱਚੋਂ ਰੱਬ ਦੇ ਦਰਸ਼ਨ ਕਰ ਲੈਂਦੇ, ਇੱਕ ਉਹ ਜਿਹੜੇ ਇਹਨਾਂ ਦੇ ਕਰਕੇ ਗਲਤ ਕਰਮ ਕਰਦੇ ਹਨ।
ਤਿੰਨ ਸਾਧੂ ਚਰਨ ਨਾ ਸੇਵੇ ਕਬਹੂ।
ਇੱਥੇ ਸਾਧੂ ਦਾ ਅਰਥ ਵਿਦਵਾਨ ਜਿਨ੍ਹਾਂ ਨੇ ਗੁਰੂ ਕੀਤਾ, ਜਿਨ੍ਹਾਂ ਨੇ ਫਿਰ ਚਰਨ, ਗੁਰੂ ਦੇ ਚਰਨ ਕਿਹੜੇ ਆ ਜੀ? ਚਿੱਤ ਚਰਨ ਨਾਮ, ਗੁਰੂ ਦੁਆਲਾ ਮਿਲਿਆ ਹੋਇਆ ਨਾਮ ਹੀ ਗੁਰੂ ਦੇ ਚਰਨ। ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬੰਧਿਓ ਪਾਲ। ਜਿਨ੍ਹਾਂ ਨੇ ਫਿਰ ਗੁਰੂ ਦੇ ਚਰਨ ਨਾ ਸੇਵੇ, ਗੁਰੂ ਦੁਆਰਾ ਨਾਮ ਲੈ ਕੇ ਨਾ ਨਾ ਜਪਿਆ,
ਤਿੰਨ ਸਭ ਜਨਮ ਅਕਾਥਾ।
ਉਹਨਾਂ ਦਾ ਫਿਰ ਇਹ ਮਨੁੱਖਾ ਜਨਮ ਅਕਾਥਾ ਕਹੀਏ, ਵਿਅਰਥ ਚਲਾ ਗਿਆ।
ਜਿਨ ਸਾਧੂ ਚਰਨ ਸਾਧ ਪਗ ਸੇਵੇ।
ਇੱਥੇ ਫਿਰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਜਿਨ੍ਹਾਂ ਨੇ ਸਾਧੂ ਗੁਰੂ ਦੇ ਚਰਨ ਸਾਧ ਪਗ ਸੇਵੇ, ਬੰਦਗੀ ਵਾਲਿਆਂ ਦੀ ਸੋਭਤ ਵਿੱਚ ਬੈਠ ਕੇ ਨਾਮ ਜਪਿਆ, ਪੁੱਛਦੇ ਰਹੇ ਜਿੱਥੇ ਸੁਰਤ ਅਟਕੀ, ਪੁੱਛਿਆ ਕਿਵੇਂ ਸੁਰਤ ਨੇ ਤਾਂ ਚੜ੍ਹਨਾ, ਚਰਨ ਭਾਵ ਨਾਮ। ਜਿਨ੍ਹਾਂ ਨੇ ਫਿਰ ਗੁਰੂ ਕੋਲੋਂ ਨਾਮ ਲੈ ਕੇ ਉਸ ਨਾਮ ਨੂੰ ਜਪਿਆ, ਅਤੇ ਜਿਨ੍ਹਾਂ ਨੇ ਇਸ ਨਾਮ ਨੂੰ ਜਪ ਕੇ ਮਨੁੱਖਾ ਜਨਮ ਸਫਲਾ ਕਰ ਦਿੱਤਾ, ਕਰ ਲਿਆ, ਉਹਨਾਂ ਦੀ ਸਲਾਹ ਲਈ ਜਿਨ ਸਾਧੂ ਚਰਨ ਸਾਧ ਪਗ ਸੇਵੇ, ਉਹਨਾਂ ਨੂੰ ਫਿਰ ਪ੍ਰਾਪਤੀ ਕੀ ਹੋਈ? ਸੱਚੇ ਪਾਤਸ਼ਾਹ ਜੀ ਅੱਗੇ ਜ਼ਿਕਰ ਕਰਦੇ ਹਨ,
ਤਿੰਨ ਸਫਲ ਜਨਮ ਸਨਾਥਾ।
ਉਹਨਾਂ ਦਾ ਫਿਰ ਇਸ ਮਾਤ ਲੋਕ ਤੇ ਆਉਣਾ ਸਫਲਾ ਹੋ ਗਿਆ, ਤੇ ਸਨਾਥਾ ਉਹ ਮਾਲਕ ਵਾਲੇ ਹੋ ਗਏ, ਖਸਮ ਵਾਲੇ ਹੋ ਗਏ, ਉਹ ਫਿਰ ਹੋਰ ਅਨਾਥ ਨਹੀਂ ਰਹੇ, ਉਹ ਸੁਹਾਗਣੀਆਂ ਬਣ ਗਏ, ਉਹ ਹੁਣ ਦੁਹਾਗਣੀਆਂ ਨਹੀਂ ਰਹੇ।
ਮੋਹ ਕਉ ਕੀਜੈ ਦਾਸ ਦਾਸ ਦਾਸਨ ਕੋ।
ਇੱਥੇ ਫਿਰ ਸੱਚੇ ਪਾਤਸ਼ਾਹ ਜੀ, ਅਸਲ ਦੇ ਵਿੱਚ ਨਾ ਇਹ ਉੱਤਮ ਪੁਰਖਾਂ ਦੀ ਨਿਸ਼ਾਨੀ ਹੁੰਦੀ ਹੈ, ਢਾਲਦੇ ਆਪਣੇ ਤੇ ਪਰ ਸਿੱਖਿਆ ਦੂਸਰੇ ਨੂੰ ਦਿੰਦੇ ਹੈ। ਸੱਚੇ ਪਾਤਸ਼ਾਹ ਜੀ ਸਾਨੂੰ ਵੱਲ ਸਿਖਾਉਂਦੇ ਹੈ, ਇਸ ਤਰ੍ਹਾਂ ਅਰਦਾਸ ਕਰੋ, ਹੇ ਪਰਿਪੂਰਨ ਪਰਮਾਤਮਾ, ਮੋਹ ਕਉ ਕੀਜੈ ਦਾਸ, ਸਾਨੂੰ ਦਾਸ ਬਣਾ ਦਿਓ। ਕਿਹਨਾਂ ਦਾ? ਦਾਸ ਦਾਸਨ ਕੋ, ਜਿਹੜੇ ਤੇਰੇ ਦਾਸਾਂ ਦੇ, ਜਿਹੜੇ ਤੇਰਾ ਨਾਮ ਜਪਦੇ, ਜਿਹੜੇ ਉਹਨਾਂ ਦੇ ਦਾਸ, ਅਸੀਂ ਉਹਨਾਂ ਦੇ ਵੀ ਦਾਸ ਬਣ ਜਾਈਏ।
ਹਰ ਦਇਆ ਧਾਰ ਜਗਨਨਾਥ,
ਹੇ ਜਗਤ ਦੇ ਨਾਥ ਮਾਲਕ ਪਰਿਪੂਰਨ ਪਰਮਾਤਮਾ, ਸਾਡੇ ਤੇ ਇਹ ਕਿਰਪਾ ਕਰ ਦਿਓ। ਕਿਉਂ ਮੰਗਿਆ ਜੀ ਦਾਸਾਂ ਦੇ ਦਾਸਾਂ ਦਾ ਸਾਥ? ਕਿਉਂਕਿ ਬਾਣੀ ਪੜ੍ਹਨ ਵਾਲੇ ਨਾਮ ਅਭਿਆਸੀਆਂ ਦੇ ਜਿਹੜੇ ਦਾਸ, ਆਖਰ ਉਹ ਵੀ ਉਹਨਾਂ ਦੀ ਸੋਭਤ ਵਿੱਚ ਰਹਿੰਦੇ, ਅਤੇ ਜਦੋਂ ਆਪਾਂ ਉਹਨਾਂ ਦੀ ਵੀ ਸੋਭਤ ਵਿੱਚ ਜਾਵਾਂਗੇ ਨਾ ਜੀ, ਸਾਨੂੰ ਆਭਾ ਮੰਡਲ ਚੰਗਾ ਮਿਲੇਗਾ, ਵਾਈਬ੍ਰੇਸ਼ਨ ਚੰਗੀ ਮਿਲੇਗੀ, ਆਪਾਂ ਵੀ ਨਾਮ ਜਪਣ ਲੱਗ ਜਾਵਾਂਗੇ।
ਹਮੇ ਅੰਦੁਲੇ ਗਿਆਨਹੀਨ ਅਗਿਆਨੀ।
ਇੱਥੇ ਫਿਰ ਜ਼ਿਕਰ ਕੀਤਾ ਵੀ ਗੁਰ ਕੀ ਮਤ ਤੂੰ ਲੈ ਆਣੇ, ਆਪਣੀ ਮਤ ਨੂੰ ਪਿੱਛੇ ਛੱਡ ਦੇ, ਇੰਜ ਕਹਿ ਵੀ ਸਤਿਗੁਰੂ ਸਾਨੂੰ ਕੋਈ ਸਮਝ ਨਹੀਂ, ਮਨ ਬੁੱਧ ਰੂਪੀ ਨੇਤਰਾਂ ਤੋਂ ਦੁਆਰਾ ਸਾਨੂੰ ਕੋਈ ਗਿਆਨ ਨਹੀਂ, ਅਸੀਂ ਅੰਧਲੇ ਹਾਂ, ਮਨ ਬੁੱਧ ਰੂਪੀ ਨੇਤਰਾਂ ਕਰਕੇ ਗਿਆਨਹੀਨ, ਗਿਆਨ ਤੋਂ ਹੀਣੇ ਹਾਂ, ਅਗਿਆਨੀ ਹਾਂ, ਕੋਈ ਵੀ ਸਾਨੂੰ ਗਿਆਨ ਨਹੀਂ ਹੈ।
ਕਿਉਂ ਚੱਲ ਹੈ ਮਾਰਗ ਪੰਥਾ।
ਸਤਿਗੁਰੂ, ਹੇ ਪਰਮੇਸ਼ਰ, ਤੇਰੀ ਪ੍ਰਾਪਤੀ ਦੇ ਰਸਤੇ ਤੇ ਅਸੀਂ ਕਿਵੇਂ ਚੱਲੀਏ? ਕਿਉਂਕਿ ਦਿਖਾਈ ਨਹੀਂ ਦਿੰਦਾ, ਤੇ ਜੇ ਦਿਖਾਈ ਨਹੀਂ ਦਿੰਦਾ ਤੇ ਰਸਤੇ ਤੇ ਫਿਰ ਕਿਵੇਂ ਚੱਲਾਂਗੇ?
ਹਮੇ ਅੰਦੁਲੇ ਕਉ ਗੁਰ ਅੰਚਲ ਦੀਜਾ।
ਜ਼ਿਕਰ ਕੀਤਾ ਵੀ ਆਪਣੀ ਮਤ ਨਾ ਵਰਤੋ, ਬਸ ਇੰਜ ਕਹਿ ਲਓ ਵੀ ਸਾਨੂੰ ਦਿਖਾਈ ਨਹੀਂ ਕੁਝ ਦਿੰਦਾ, ਤੇ ਗੁਰੂ ਨੂੰ ਕਹੀਏ ਵੀ ਹੇ ਸਤਿਗੁਰੂ, ਸਾਨੂੰ ਆਪਣਾ ਪੱਲਾ ਹੀ ਫੜਾ ਲੈ। ਪੱਲੇ ਫੜੇ ਦਾ ਨਾ ਜੀ ਇੱਕ ਵਾਧਾ ਹੁੰਦਾ, ਜੇ ਤੇ ਆਪਣੇ ਤੇ ਧਿਆਨ ਆ ਵੀ ਮੈਨੂੰ ਦਿਖਾਈ ਦਿੰਦਾ, ਫਿਰ ਆਪਣੀ ਮਤ ਵਰਤੀ ਜਾਏਗੀ। ਅਤੇ ਜੇ ਕਹਾਂਗੇ ਵੀ ਸਾਨੂੰ ਪਤਾ ਹੀ ਕੋਈ ਨਹੀਂ, ਵੀ ਗੁਰੂ ਜਿਉਂ ਤੂੰ ਚਲਾਵੇਂ ਤਿਵੇਂ ਚੱਲਾਂਗੇ, ਉਹ ਫਿਰ ਪੱਲਾ ਫੜਨ ਦਾ ਜ਼ਿਕਰ ਹੋ ਜਾਂਦਾ। ਅਤੇ ਜੇ ਪੱਲਾ ਫੜ ਕੇ ਚੱਲਾਂਗੇ, ਸਤਿਗੁਰਾਂ ਨੇ ਜ਼ਿਕਰ ਕੀਤਾ ਵੀ ਹੇ ਸੱਚੇ ਪਾਤਸ਼ਾਹ ਤੁਸੀਂ ਸਾਨੂੰ ਆਪਣਾ ਲਾੜੀ ਫਕਰਾ ਦਿਓ, ਨਾਮ ਰੂਪੀ ਭਗਤੀ ਰੂਪੀ ਲਾੜੀ ਫੜਾ ਦਿਓ, ਕਿਰਪਾ ਕਰਿਓ ਅਸੀਂ ਆਪਣੀ ਮਤ ਵਰਤੀਏ ਹੀ ਨਾ।
ਜਨ ਨਾਨਕ ਚਲਹਿ ਮਿਲੰਥਾ,
ਅਸੀਂ ਤੇਰੇ ਮਿਲਾਪ ਦੇ ਰਸਤੇ ਤੇ ਚੱਲ ਪਵਾਂਗੇ। ਜਦੋਂ ਤੱਕ ਅਸੀਂ ਤੇਰੇ ਮਿਲਾਪ ਦੇ ਰਸਤੇ ਤੇ ਨਹੀਂ ਚੱਲਾਂਗੇ, ਤੇ ਜਦੋਂ ਤੱਕ ਤੇਰੇ ਨਾਮ ਦਾ ਭਗਤੀ ਦਾ ਪੱਲਾ ਨਹੀਂ ਫੜਾਂਗੇ, ਪ੍ਰਾਪਤੀ ਕਿੱਥੋਂ ਹੋਣੀ? ਜੇ ਚੱਲੇ ਹੀ ਨਹੀਂ ਤੇ ਮੰਜ਼ਲ ਕਿੱਥੋਂ ਤੈਅ ਹੋਣੀ? ਤੇ ਚੱਲਾਂਗੇ, ਜਿਸ ਰਸਤੇ ਤੇ ਚੱਲਾਂਗੇ ਉਹ ਰਸਤਾ ਉਧਰ ਨੂੰ ਲੈ ਜਾਣਾ। ਤੇ ਜੇ ਗੁਰੂ ਦੀ ਮਤ ਵਰਤ ਕੇ, ਗੁਰੂ ਦਾ ਪੱਲਾ ਫੜ ਕੇ, ਗੁਰੂ ਦੇ ਦੱਸੇ ਰਸਤੇ ਤੇ ਚੱਲਾਂਗੇ, ਤੇ ਫਿਰ ਆਪਾਂ ਮੰਜ਼ਲ ਤੇ ਕੀ ਪਹੁੰਚ ਜਾਵਾਂਗੇ, ਗੁਰੂ ਕਿਰਪਾ ਕਰੇ। ਇੱਥੇ ਹੀ ਹੁਕਮਨਾਮਾ ਸਾਹਿਬ ਜੀ ਦੀ ਸਮਾਪਤੀ ਹੈ, ਜੋ ਇਸ ਅਸਥਾਨ ਤੇ ਲੜੀਵਾਰ ਕਥਾ ਚੱਲ ਰਹੀ ਹੈ। ਸੁੱਤੇ ਸਿੱਧ ਸੁਭਾਵਕ ਹੀ ਅੱਜ ਜਿੱਥੋਂ ਕਥਾ ਆਰੰਭ ਹੋਣੀ ਹੈ, ਅੱਜ ਦੇ ਹੁਕਮਨਾਮਾ ਸਾਹਿਬ ਜੀ ਦੇ ਨਾਲ ਬਿਲਕੁਲ ਹੂ ਬਹੂ ਪ੍ਰਕਰਣ ਰਲਦਾ। ਤੇ ਕਥਾ ਇੱਥੇ ਵੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਸ਼ਬਦ, ਜੋ ਨੱਟ ਦੇ ਵਿੱਚ, ਨੱਟ ਰਾਗ ਵਿੱਚ ਅਸ਼ਟਪਦੀਆਂ ਦੇ ਰੂਪ ਵਿੱਚ ਚੱਲ ਰਿਹਾ। ਅਤੇ ਅਸ਼ਟਪਦੀ ਦੇ ਚਾਰ ਪਦੇ ਪਹਿਲਾਂ ਇੱਥੇ ਗੁਰਮੁਖ ਜਨ ਵਿਚਾਰ ਚੁੱਕੇ ਹਨ। ਆਓ ਪੰਜਵੇਂ ਪਦੇ ਦੀ ਆਰੰਭਤਾ ਕਰੀਏ ਜੀ।
ਰਸਨਾ ਸਾਧ ਚਖੈ ਭਾਏ ਦੂਜਾ।
ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਇੱਥੇ ਗਿਆਨ ਇੰਦਰੇ ਦਾ ਅਤੇ ਰਸਨਾ ਦਾ, ਕਿ ਜਿਨ੍ਹਾਂ ਮਨੁੱਖਾਂ ਦੀ ਰਸਨਾ ਨੇ ਭਾਏ ਦੂਜੇ, ਦੂਜੇ ਭਾਅ ਵਿੱਚ ਹੀ ਲੱਗੀ ਰਹੀ, ਰਸਾਂ ਕਸਾਂ ਵਿੱਚ ਹੀ ਲੱਗੀ ਰਹੀ।
ਅਤਿ ਫੀਕੇ ਲੋਭ ਬਿਕਾਰੀ,
ਘਾਟਾ ਕੀ ਪਿਆ, ਇੱਕ ਤੇ ਫਿੱਕੀ ਹੋ ਗਈ, ਰਸ ਕੋਈ ਨਾ ਆਇਆ, ਬੋਲ ਵੀ ਫਿੱਕੇ, ਤੇ ਫਿਰ ਪਦਾਰਥਾਂ ਦਾ ਜੋੜਨ ਦਾ ਲੋਭ ਲੱਗਾ ਰਿਹਾ, ਤੇ ਫਿਰ ਇਹ ਸਰੀਰ, ਇਹ ਮਨੁੱਖ ਦਾ ਜਨਮ ਵਿਕਾਰੀ ਹੋ ਗਿਆ।
ਜੋ ਗੁਰਮੁਖ ਸਾਧ ਚਖੈ ਰਾਮ ਨਾਮਾ,
ਪਰ ਜਿਨ੍ਹਾਂ ਗੁਰਮੁਖਾਂ ਦੀ, ਜਿਨ੍ਹਾਂ ਨੇ ਮੁੱਖ ਗੁਰੂ ਵੱਲ ਰੱਖਿਆ, ਤੇ ਜੋ ਗੁਰੂ ਨੇ ਕਿਹਾ ਰਸਨਾ ਕੋਲੋਂ ਉਹ ਕੰਮ ਲਿਆ, ਉਹਨਾਂ ਦੀ ਰਸਨਾ ਨੇ ਫਿਰ ਨਾਮ ਦਾ ਰਸ ਚੱਖ ਲਿਆ।
ਸਭ ਅਨਰਸ ਸਾਧ ਵਿਸਾਰੇ,
ਉਹਨਾਂ ਨੇ ਫਿਰ ਹੋਰ ਜੋ ਵਿਸ਼ੇ ਵਿਕਾਰਾਂ ਦੇ ਰਸ ਸਨ ਨਾ, ਉਹਨਾਂ ਨੂੰ ਵਿਸਾਰ ਦਿੱਤਾ, ਛੱਡ ਦਿੱਤਾ।
ਗੁਰਮਤ ਰਾਮ ਨਾਮ ਧਨ ਪਾਇਆ,
ਜਿਨ੍ਹਾਂ ਨੇ ਫਿਰ ਗੁਰੂ ਦੀ ਮਤ ਨੂੰ ਗ੍ਰਹਿਣ ਕੀਤਾ ਤੇ ਗੁਰੂ ਦੇ ਦੱਸੇ ਰਸਤੇ ਤੇ ਚੱਲੇ, ਉਹਨਾਂ ਨੇ ਫਿਰ ਰਾਮ ਨਾਮ ਧਨ ਪਾਇਆ, ਉਹਨਾਂ ਨੇ ਨਾਮ ਦੇ ਧਨ ਨੂੰ ਪਾ ਲਿਆ।
ਸੁਣ ਕਹਿਤਿਆ ਪਾਪ ਨਿਵਾਰੀ,
ਕਿਵੇਂ ਪਾਇਆ ਜੀ? ਕਹਿਤਿਆ, ਇੱਕ ਤੇ ਜੀਭ ਨਾਲ ਜਪਿਆ, ਤੇ ਸੁਣ, ਕੰਨਾਂ ਨਾਲ ਸੁਣਿਆ, ਉਹਨਾਂ ਦੇ ਫਿਰ ਪਾਪਾਂ ਦੀ ਨਿਵਿਰਤੀ ਹੋ ਗਈ। ਜਿਵੇਂ ਸੱਚੇ ਪਾਤਸ਼ਾਹ ਜੀ ਨੇ ਹੁਕਮਨਾਮਾ ਸਾਹਿਬ ਜੀ ਦੀ ਰੰਭਤਾ ਵਿੱਚ ਕਿਹਾ, ਹਿਰਦੇ ਵਿੱਚ ਨਾਮ ਵਸਿਆ, ਜੀਵ ਨੇ ਜਪਿਆ, ਕੰਨਾਂ ਨੇ ਸੁਣਿਆ, ਜਿਨ੍ਹਾਂ ਨੇ ਫਿਰ ਇਹਨਾਂ ਸਰੋਤਾਂ ਦੀ ਵਰਤੋਂ ਸ਼ੁੱਧ ਕੀਤੀ, ਧਿਆਨ ਟਿਕਾਇਆ, ਤੇ ਫਿਰ ਕਿਲ ਵਿਖ ਪਾਪ ਨਿਵਾਰੇ, ਉਹਨਾਂ ਦੇ ਫਿਰ ਜਨਮਾ ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਜੋ ਹੁਕਮਨਾਮਾ ਸਾਹਿਬ ਵਿੱਚ ਜ਼ਿਕਰ ਹੈ, ਉਹ ਫਿਰ ਪਾਪਾਂ ਦੀ ਨਿਵਿਰਤੀ ਹੋ ਗਈ, ਮੈਲ ਉਤਰ ਗਏ।
ਧਰਮ ਰਾਏ ਜਮ ਨੇੜ ਨਾ ਆਵਾ,
ਫਿਰ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਨਾਮ ਵਸ ਗਿਆ, ਉਹਨਾਂ ਦੇ ਨੇੜੇ ਫਿਰ ਧਰਮ ਰਾਏ ਦੇ ਦੂਤ ਨਹੀਂ ਆਉਂਦੇ। ਕਿਉਂ? ਧਰਮ ਰਾਏ ਦੇ ਦੂਤ ਤੇ ਫਿਰ ਉਹਨਾਂ ਨੂੰ ਲੈਣ ਆਉਂਦੇ ਨਾ, ਜਿਨ੍ਹਾਂ ਨੇ ਸਾਰੀ ਉਮਰ ਵਿਸਾਰ ਹੀ ਛੱਡਿਆ, ਤੇ ਜਿਨ੍ਹਾਂ ਦੇ ਕੋਲ ਨਾਮ ਦਾ ਧਨ ਹੈ, ਰਾਮ ਦਾ ਧਨ ਹੈ, ਉਹਨਾਂ ਦੇ ਨੇੜੇ ਫਿਰ ਜਮ ਦੂਤ ਨਹੀਂ ਆਉਂਦੇ। ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਉ ਨਾ ਤੂੰ ਨਹਿ ਛੁੱਟੇ ਨਿਕਟ ਨਾ ਜਾਈਓ ਦੂਤ। ਧਰਮ ਰਾਏ ਨੇ ਜਮਦੂਤਾਂ ਨੂੰ ਕਿਹਾ ਆ, ਜਿੱਥੇ ਪਰਮੇਸ਼ੁਰ ਦੇ ਪਿਆਰੇ ਬੰਦਗੀ ਕਰਦੇ ਹੈ, ਜੋ ਨਾਮ ਜਪਦੇ ਹੈ, ਜਿੱਥੇ ਸੰਗਤ ਹੁੰਦੀ ਉੱਥੇ ਨਾ ਜਾਇਓ। ਜੇ ਚਲੇ ਗਏ ਤੁਹਾਡੀ ਵੀ ਪੁੱਛ ਹੋਣੀ, ਮੇਰੀ ਵੀ ਪੁੱਛ ਹੋਣੀ, ਅਤੇ ਛੁੱਟਣਾ ਨਹੀਂ ਆਪਾਂ। ਨਾ ਹਉ ਨਾ ਤੂੰ ਨਹਿ ਛੁੱਟੇ ਨਿਕਟ ਨਾ ਜਾਈਓ ਦੂਤ। ਇੱਥੇ ਫਿਰ ਸਤਿਗੁਰਾਂ ਜ਼ਿਕਰ ਕੀਤਾ, ਜਿਨ੍ਹਾਂ ਨੇ ਨਾਮ ਜਪਿਆ ਧਰਮ ਰਾਏ ਜਮ ਨੇੜ ਨਾ ਆਵੇ, ਉਹਨਾਂ ਨੂੰ ਫਿਰ ਜਮਦੂਤ ਨੇੜੇ ਨਹੀਂ ਆਉਂਦੇ।
ਮੇਰੇ ਠਾਕੁਰ ਕੀ ਜਨ ਪਿਆਰੇ,
ਜਿਹੜੇ ਫਿਰ ਪਰਮੇਸ਼ਰ ਦੇ ਪਿਆਰੇ ਹੋ ਗਏ, ਠਾਕੁਰ ਕਹੀਏ ਮਾਲਕ ਦੇ ਪਿਆਰੇ, ਪਰ ਪਿਆਰੇ ਕਿਵੇਂ ਹੋਏ? ਜਿਨ੍ਹਾਂ ਨੇ ਨਾਮ ਜਪਿਆ,
ਸਾਸ 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 ਹੈ ਜੀਤੇ,
ਜਿੰਨੇ ਵੀ ਸਵਾਸ ਪਰਮੇਸ਼ਰ ਨੇ ਦਿੱਤੇ ਉਹਨਾਂ ਨੇ ਬਚਪਨੇ ਵਿੱਚ ਸਫਲ ਕੀਤੇ, ਜਵਾਨੀ ਵਿੱਚ ਸਫਲ ਕੀਤੇ, ਬਜ਼ੁਰਗੀ ਵਿੱਚ ਸਫਲ ਕੀਤੇ। ਜਾਗਤ ਸੁਪਨ ਸੁਖੋਪਤ ਅਵਸਥਾ ਵਿੱਚ, ਤਿੰਨਾਂ ਅਵਸਥਾਵਾਂ ਵਿੱਚ ਉਹਨਾਂ ਦੇ ਜਿੰਨੇ ਵੀ ਸਵਾਸ ਸਨ ਨਾ, ਸਾਸ 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 ਹੈ ਜੀਤੇ, ਜਿੰਨੇ ਵੀ ਸਾਹ ਮਿਲੇ ਪਰਮੇਸ਼ਰ ਵੱਲੋਂ।
ਮੈਂ ਗੁਰਮਤਿ ਨਾਮ ਸੰਭਾਰੇ,
ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰਦੇ, ਗੁਰੂ ਦੀ ਮਤ ਦੁਆਰਾ ਅਸੀਂ ਉਹਨਾਂ ਨੂੰ ਸੰਭਾਲਿਆ, ਸਫਲਾ ਕੀਤਾ।
ਸਾਸ ਸਾਸ ਜਾਏ ਨਾਮੈ ਬਿਨਾ,
ਜਿਹੜੇ ਸਵਾਸ ਜਾਏ ਨਾਮੈ ਬਿਨ, ਨਾਮ ਜਪਣ ਤੋਂ ਬਿਨਾਂ ਵਿਅਰਥ ਚਲੇ ਗਏ।
ਸੋ ਬਿਰਥਾ ਸਾਸ ਬਿਕਾਰੇ,
ਇੱਕ ਤੇ ਘਾਟਾ ਪਿਆ, ਉਹ ਸਾਸ ਵਿਅਰਥ ਚਲੇ ਗਏ, ਤੇ ਵਿਅਰਥ ਚਲੇ ਗਏ ਜਦੋਂ ਉਹ ਸਫਲੇ ਨਾ ਹੋਏ, ਫਿਰ ਬੇਕਾਰੇ, ਫਿਰ ਉਹਨਾਂ ਨੇ ਵਿਕਾਰਾਂ ਨੂੰ ਜਨਮ ਦਿੱਤਾ।
ਕਿਰਪਾ ਕਿਰਪਾ ਕਰ ਦੀਨ ਪ੍ਰਭ ਸਰਣੀ,
ਹੂਬ ਹੂ ਪ੍ਰਕਰਨ ਰਲਦਾ, ਜਿਵੇਂ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਨਾ, ਮੋਕੋ ਕੀਜੇ ਦਾਸ ਦਾਸ ਦਾਸਨ ਕੋ, ਇੱਥੇ ਫਿਰ ਸਤਿਗੁਰੂ ਕਿਰਪਾ ਕਰਦੇ, ਕਿਰਪਾ ਕਿਰਪਾ ਕਰ ਦੀਨ ਪ੍ਰਭ ਸਰਣੀ, ਸਤਿਗੁਰੂ ਅਸੀਂ ਨਿਮਾਣੇ ਆਜ ਗਰੀਬ ਹਾਂ, ਆਪ ਜੀ ਦੀ ਸ਼ਰਨ ਆਏ ਹਾਂ।
ਮੋਕੋ ਹਰ ਜਨ ਮੇਲ ਪਿਆਰੇ,
ਕਿਰਪਾ ਕਰੋ ਸਾਨੂੰ ਉਹਨਾਂ ਦਾ ਸਾਥ ਦੇ ਦਿਓ ਜਿਨ੍ਹਾਂ ਨੇ ਨਾਮ ਜਪਿਆ, ਸਹੀ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ।
ਨਾਨਕ ਦਾਸਨ ਦਾਸ ਕਹਿਤ ਹੈ,
ਮੋਕੋ ਕੀਜੇ ਦਾਸ ਦਾਸ ਦਾਸਨ ਕੋ, ਹੁਕਮਨਾਮਾ ਸਾਹਿਬ, ਨਾਨਕ ਦਾਸਨ ਦਾਸ ਕਹਿਤ ਹੈ। ਹੇ ਸੱਚੇ ਪਾਤਸ਼ਾਹ, ਧੰਨ ਗੁਰੂ ਰਾਮਦਾਸ ਪਾਤਸ਼ਾਹ, ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਨਾਨਕ ਨਾਮ ਦੀ ਮੋਹਰ ਛਾਪ ਲਾ ਕੇ ਬਖਸ਼ਿਸ਼ ਕਰਦੇ ਹਨ ਕਿ ਅਸੀਂ ਜੋ ਤੁਹਾਡੇ ਦਾਸ, ਉਹਨਾਂ ਦੇ ਦਾਸ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਬੇਨਤੀ ਕਰਦੇ ਹਾਂ।
ਹਮ ਦਾਸਨ ਕੀ ਪਨਿਹਾਰੇ,
ਅਸੀਂ ਤੇ ਉਹਨਾਂ ਦਾਸਾਂ ਦੇ ਵੀ ਪਾਣੀ ਭਰਨ ਵਾਲੇ ਹਾਂ, ਮੁੱਠੀ ਚਾਪੀ ਕਰਨ ਵਾਲੇ ਹਾਂ, ਕਿਰਪਾ ਕਰੋ ਸਾਨੂੰ ਨਾਮ ਦੀ ਦਾਤ ਦੇ ਦਿਓ ਤੇ ਜਿਹੜੇ ਨਾਮ ਜਪਦੇ ਉਹਨਾਂ ਦਾ ਸੰਗ ਦੇ ਦਿਓ। ਧੰਨ ਗੁਰੂ ਰਾਮਦਾਸ ਪਾਤਸ਼ਾਹ, ਕਿਰਪਾ ਮੇਰਾਮਤ ਕਰਨ, ਆਪਾਂ ਵੀ ਚੱਲੀਏ, ਆਰੰਭਤਾ ਕਰੀਏ ਨਾਮ ਜਪਣ ਦੀ, ਅਭਿਆਸ ਕਰਨ ਦੀ, ਤੇ ਨਾਲ ਦੀ ਨਾਲ ਬੇਨਤੀ ਕਰੀਏ ਕਿ ਸੱਚੇ ਪਾਤਸ਼ਾਹ ਸਾਡੀ ਕੀਤੀ ਘਾਲਣਾ ਥਾਏ ਪਾ ਲਿਓ, ਬਖਸ਼ਿਸ਼ ਪਾ ਲਿਓ, ਮਿਹਰ ਪਾ ਦਿਓ, ਸਾਡੇ ਵੀ ਹਿਰਦੇ ਵਿੱਚ ਨਾਮ ਵਸ ਜਾਵੇ ਤੇ ਸਾਡਾ ਇਹ ਮਨੁੱਖਾ ਜਨਮ ਸਫਲਾ ਹੋ ਜਾਵੇ। ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ, ਕਿਰਪਾ ਮੇਰਾਮਤ ਕਰਨ, ਅੱਜ ਦੇ ਜੋ ਹੁਕਮਨਾਮਾ ਸਾਹਿਬ ਜੀ ਦੇ ਵਿੱਚ ਅਤੇ ਜੋ ਲੜੀਵਾਰ ਕਥਾ ਦੇ ਵਿੱਚ ਜੋ ਸਾਨੂੰ ਉਪਦੇਸ਼ ਮਿਲਿਆ, ਉਸ ਨੂੰ ਗ੍ਰਹਿਣ ਕਰੀਏ, ਉਸ ਤੇ ਚੱਲ ਕੇ ਸੁਣਿਆ ਮੰਨਿਆ ਮਨ ਕੀਤਾ ਭਾਉ ਮੰਜਣਾ ਮਾਰਦੇ ਹੋਈਏ, ਆਪਾਂ ਵੀ ਇਸ ਮਨੁੱਖਾ ਜਨਮ ਨੂੰ ਸਫਲਾ ਕਰ ਲਈਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਅਗਾਧ ਬੋਧ ਬੇਅੰਤ ਪਰਮੇਸ਼ਰ ਦੀ ਬਾਣੀ, ਤੇ ਇਸ ਦਾ ਅੰਤ ਕੌਣ ਪਾ ਸਕਦਾ ਜੀ? ਜਿੰਨੀ ਕੁ ਸਮਝ ਮਤ ਬੁੱਧ ਪਰਮੇਸ਼ਰ ਗੁਰੂ ਬਖਸ਼ਿਸ਼ ਕਰਦਾ, ਉਨੀ ਕੁ ਤੁਹਾਡੇ ਨਾਲ ਸਾਂਝੀ ਕੀਤੀ, ਪਰ ਬੇਅੰਤ ਭੁੱਲਾਂ ਹੋਈਆਂ ਜੀ, ਲੱਖਾਂ ਭੁੱਲਾਂ ਹੋਈਆਂ ਜੀ, ਭੁੱਲਾਂ ਮੇਰੀਆਂ, ਜੋ ਗੱਲ ਗੁਰੂ ਦੀ ਉਹ ਤੁਸੀਂ ਗ੍ਰਹਿਣ ਕਰ ਲੈਣੀ, ਜੋ ਮੇਰੀਆਂ ਭੁੱਲਾਂ ਮੇਰੀ ਝੋਲੀ ਵਿੱਚ ਪਾ ਦੇਣੀਆਂ, ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਕਿਰਪਾ ਕਿਰਪਾ ਕਰ ਦੀਨ ਪ੍ਰਭ ਸਰਣੀ, ਮੋਕੋ ਹਰ ਜਨ ਮੇਲ ਪਿਆਰੇ, ਨਾਨਕ ਦਾਸਨ ਦਾਸ ਕਹਿਤ ਹੈ, ਹਮ ਦਾਸਨ ਕੀ ਪਨਿਹਾਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।